ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਮਾਨਾ ਸਿਰ ਕੇ ਲੇਖਨਾ ਪੜੈ ਆਣਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖਨਾ ਪੜੈ ਆਣਾ ਦਰਗਹਿ ਘੜੀਐ ਤੀਨੇ ਲੇਖ ਖੋਟਾ ਕਾਮ ਨ ਆਵੈ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਦਰ ਆਗੋਸ਼ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਆਏ ਹੋਏ ਮੁੱਖ ਵਾਕ ਦੀ ਕਥਾ ਨੂੰ ਸਰਵਣ ਕਰਨ ਦੇ ਲਈ ਅਸੀਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੈ ਧਨਾਸਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 662 ਦੇ ਉੱਪਰ ਸੁਭਾਇਮਾਨ ਹੈ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ ਅਸੀਂ ਸਾਰੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਵੀ ਮਾਣ ਰਹੇ ਹਾਂ, ਲਾਹਾ ਪ੍ਰਾਪਤ ਕਰ ਰਹੇ ਹਾਂ। ਭਾਈ ਨੰਦ ਲਾਲ ਸਾਹਿਬ ਜੀ ਦੀਆਂ ਰਚਨਾਵਾਂ ਦੇ ਵਿੱਚ ਬੜਾ ਕਮਾਲ ਦਾ ਇਸ ਸੰਗਤ ਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਇੱਕ ਸ਼ੇਅਰ ਅਰਜ਼ ਕਰਦੇ ਨੇ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਆ ਹਜ਼ੂਮੇ ਖੁਸ਼ ਕਿ ਵਹਿਰੇ ਜ਼ਿੰਦਗੀਸਤ, ਆ ਹਜ਼ੂਮੇ ਖੁਸ਼ ਕਿ ਮਹਿਜ਼ੇ ਬੰਦਗੀਸਤ। ਕਹਿੰਦੇ ਇਕੱਠ ਉਹ ਖੁਸ਼ਨੁਮਾ ਹੈ, ਇਕੱਠ ਉਹ ਆਨੰਦਮਈ ਹੈ, ਇਕੱਠ ਉਹ ਵਡੇਰਾ ਹੈ, ਇਕੱਠ ਉਹ ਸ਼੍ਰੋਮਣੀ ਹੈ ਜਿਸ ਦੇ ਵਿੱਚ ਜ਼ਿੰਦਗੀ ਦੇ ਪੱਧਰ ਨੂੰ ਉਤਾਂਹ ਚੁੱਕਣ ਦੀ ਬਾਤ ਪੈਂਦੀ ਹੋਵੇ। ਜਿਸ ਦੇ ਵਿੱਚ ਜ਼ਿੰਦਗੀ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਹੁੰਦੀ ਹੋਵੇ। ਭਾਈ ਨੰਦ ਲਾਲ ਸਾਹਿਬ ਜੀ ਅੱਗੇ ਕਹਿੰਦੇ ਨੇ, ਆ ਹਜ਼ੂਮੇ ਖੁਸ਼ ਕਿ ਮਹਿਜ਼ੇ ਬੰਦਗੀ ਸਤ। ਉਹ ਹਜ਼ੂਮ, ਉਹ ਇਕੱਠ ਵੱਡਾ ਹੈ ਜਿਸ ਦੇ ਵਿੱਚ ਕੇਵਲ ਬੰਦਗੀ ਦਾ ਜ਼ਿਕਰ ਹੁੰਦਾ ਹੋਵੇ, ਮਨੁੱਖ ਨੂੰ ਬੰਦਗੀ ਵਾਲੇ ਪਾਸੇ ਅਗਰਸਰ ਕਰਨ ਵਾਲੀ ਬਾਤ ਹੁੰਦੀ ਹੋਵੇ। ਸੋ ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਇਹ ਸ਼ਬਦ ਦੇ ਵਿੱਚ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੰਸਾਰ ਨੂੰ ਸੇਧ ਦੇਣੀ ਹੈ, ਉਹ ਸੇਧ ਦੇਣ ਦੀ ਬਜਾਏ ਕੇਵਲ ਤਾਂ ਕੇਵਲ ਬਾਹਰੀ ਤੌਰ 'ਤੇ ਆਪਣੇ ਆਪ ਨੂੰ ਸਜਾਵਟ ਦੇ ਵਿੱਚ ਰੱਖਣ ਦੇ ਲਈ ਕੇਵਲ ਤਾਂ ਕੇਵਲ ਭੇਖਧਾਰੀ ਹੋ ਗਏ ਨੇ। ਭੇਖ ਨੂੰ ਉਹਨਾਂ ਨੇ ਪ੍ਰਾਥਮਿਕਤਾ ਦੇ ਦਿੱਤੀ ਹੈ, ਪਰ ਭੇਖ ਦੇ ਅਧੀਨ ਜੋ ਕਿਰਦਾਰ ਹੋਣਾ ਚਾਹੀਦਾ, ਜੋ ਵਿਵਹਾਰ ਹੋਣਾ ਚਾਹੀਦਾ, ਜੋ ਆਚਰਣ ਹੋਣਾ ਚਾਹੀਦਾ, ਉਹਦੇ ਤੋਂ ਕਿਤੇ ਕੋਹਾਂ ਦੂਰ ਚਲੇ ਗਏ ਨੇ। ਕੇਵਲ ਬਾਹਰੀ ਤੌਰ 'ਤੇ ਆਪਣੇ ਆਪ ਨੂੰ ਸ਼ਿੰਗਾਰਨ ਦੇ ਵਿੱਚ ਬਹੁਤ ਇਹਨਾਂ ਨੇ ਧਿਆਨ ਧਰਿਆ ਹੋਇਆ ਹੈ। ਸੋ ਇਸ ਸ਼ਬਦ ਦੀ ਪਾਵਨ ਪਵਿੱਤਰ ਵਿਚਾਰ ਤੋਂ ਪਹਿਲਾਂ ਆਓ ਸਾਰੇ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਨਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਤੇ ਧਨਾਸਰੀ ਰਾਗ ਦੇ ਵਿੱਚ ਸੁਭਾਇਮਾਨ ਹੈ। ਧਨਾਸਰੀ ਰਾਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕ੍ਰਮਵਾਰ ਦਸਵਾਂ ਰਾਗ ਹੈ। ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਕਾਇਆ ਕਾਗਦ ਮਨ ਪਰਵਾਣਾ। ਕਾਇਆ ਦਾ ਭਾਵ ਹੈ ਇਹ ਸਰੀਰ। ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਸਾਜਿਆ ਹੋਇਆ ਇਹ ਸਰੀਰ ਮਨ ਨੂੰ ਇੱਕ ਕਾਗਜ਼ ਦੀ ਨਿਆਈ ਹੈ ਤੇ ਮਨ ਪਰਵਾਨਾ ਹੈ। ਮਨ ਦੇ ਉੱਪਰ ਵਾਹਿਗੁਰੂ ਨੇ ਲੇਖ ਲਿਖੇ ਹੋਏ ਨੇ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਾਇਆ ਨੂੰ ਕਈ ਜਗ੍ਹਾ ਦੇ ਉੱਪਰ ਖੇਤ ਵੀ ਕਿਹਾ। ਸਤਿਗੁਰੂ ਜੀ ਕਹਿੰਦੇ ਨੇ, ਖੇਤ ਸਰੀਰ ਜੋ ਬੀਜਿਆ ਸੋ ਅੰਤੇ ਮਿਲਿਆ ਆਏ। ਇਹ ਖੇਤ ਰੂਪੀ ਸਰੀਰ ਦੇ ਵਿੱਚ ਜੋ ਵੀ ਮਨੁੱਖ ਬੀਜਦਾ ਹੈ ਸੋ ਅੰਤ ਦੇ ਵਿੱਚ ਉਹਨੂੰ ਪ੍ਰਾਪਤ ਹੁੰਦਾ ਹੈ। ਕਈ ਜਗ੍ਹਾ ਦੇ ਉੱਪਰ ਮਹਾਰਾਜ ਜੀ ਨੇ ਇਹ ਸਰੀਰ ਨੂੰ ਘੋੜੀ ਦੀ ਤਰ੍ਹਾਂ ਕਿਹਾ ਹੈ। ਦੇਹ ਤੇਜਣ ਜੀ ਰਾਮ ਉਪਾਈਆ ਰਾਮ। ਕਈ ਜਗ੍ਹਾ ਦੇ ਉੱਪਰ ਮਹਾਰਾਜ ਜੀ ਨੇ ਇਸ ਕਾਇਆ ਨੂੰ ਸੋਨੇ ਵਰਗੀ ਕਿਹਾ। ਮਹਾਰਾਜ ਕਹਿੰਦੇ ਇਹ ਕਾਇਆ ਸੋਨੇ ਵਰਗੀ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹਦੇ ਉੱਪਰ ਕਿਰਪਾ ਹੋ ਜਾਂਦੀ ਹੈ। ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਮਿਲਿਆ ਆਏ। ਇਹ ਕਾਇਆ ਕੰਚਨ ਵਰਗਾ ਹੋ ਜਾਂਦਾ, ਸੋਨੇ ਵਰਗਾ ਹੋ ਜਾਂਦਾ ਜਾਂ ਸਤਿਗੁਰ ਲਏ ਮਿਲਾਏ, ਜਦੋਂ ਸਤਿਗੁਰੂ ਇਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ। ਇੱਕ ਜਗ੍ਹਾ ਦੇ ਉੱਪਰ ਪਾਤਸ਼ਾਹ ਜੀ ਨੇ ਕਾਇਆ ਨੂੰ ਨਗਰੀ ਦੀ ਤਰ੍ਹਾਂ ਕਿਹਾ। ਹੁਣ ਨਗਰੀ ਦੇ ਵਿੱਚ ਲੋਕ ਵੱਸਦੇ ਨੇ, ਨਗਰੀ ਦਾ ਭਾਵ ਹੁੰਦਾ ਜਿੱਥੇ ਬਹੁਤ ਸਾਰੀ ਸੱਭਿਅਤਾ ਵੱਸਦੀ ਹੋਵੇ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਇਸ ਕਾਇਆ ਨੂੰ ਨਗਰੀ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਾਇਆ ਨਗਰੀ, ਇਹ ਮਨ ਰਾਜਾ। ਇਹ ਕਾਇਆ ਨਗਰੀ ਵਰਗੀ ਹੈ, ਇਹ ਮਨ ਰਾਜੇ ਵਰਗਾ। ਮਨ ਇਹਦੇ ਵਿੱਚ ਇਸ ਕਾਇਆ ਦੇ ਉੱਪਰ ਰਾਜ ਕਰਨ ਵਾਲਾ ਹੈ। ਜਿਵੇਂ ਕਿਸੇ ਨਗਰ ਦੇ ਉੱਪਰ ਰਾਜੇ ਦਾ ਰਾਜ ਹੁੰਦਾ, ਕਿਸੇ ਸੱਭਿਅਤਾ ਦੇ ਉੱਪਰ ਰਾਜੇ ਦਾ ਰਾਜ ਹੁੰਦਾ, ਇਸੇ ਤਰ੍ਹਾਂ ਇਹ ਮਾਇਆ ਇਹ ਕਾਇਆ ਨਗਰੀ ਵਰਗੀ ਹੈ, ਇਸ ਦੇ ਉੱਪਰ ਮਨ ਦਾ ਰਾਜ ਹੈ। ਪੰਚ ਵਸੈ ਵਿਚਾਰੀ, ਇਹਦੇ ਵਿੱਚ ਜਿਹੜੇ ਪੰਜ ਗਿਆਨ ਇੰਜਰੇ ਨੇ ਉਹਦੇ ਅਨੁਸਾਰ ਵਿਚਾਰਵਾਨ ਹੋ ਕੇ ਜਦੋਂ ਮਨੁੱਖ ਜ਼ਿੰਦਗੀ ਜਿਉਂਦਾ ਤੇ ਇਹ ਕਾਇਆ ਬਹੁਤ ਕਮਾਲ ਦੀ ਬਣ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਜੀ ਨੇ ਬਹੁਤ ਜਗ੍ਹਾ ਦੇ ਉੱਪਰ ਕਾਇਆ ਦਾ ਜ਼ਿਕਰ ਕੀਤਾ ਹੈ। ਇੱਥੇ ਮਹਾਰਾਜ ਜੀ ਨੇ ਇਸ ਪੰਕਤੀ ਦੇ ਵਿੱਚ ਕਿਹਾ ਹੈ ਕਿ ਕਾਇਆ ਕਾਗਜ਼ ਦੇ ਵਰਗੀ ਹੈ। ਕਾਗਜ਼ ਵੀ ਇਸ ਕਰਕੇ ਕਿਉਂਕਿ ਕਾਗਜ਼ ਦੀ ਕੋਈ ਲੰਮੀ ਆਰਜ਼ਾ ਨਹੀਂ ਹੁੰਦੀ, ਕਾਗਜ਼ ਬਹੁਤ ਜਲਦੀ ਸੜ ਵੀ ਜਾਂਦਾ, ਇਹ ਕੋਈ ਬਹੁਤਾ ਭਾਰ ਵੀ ਨਹੀਂ ਸਹਿੰਦਾ ਹੁੰਦਾ। ਇਸ ਕਰਕੇ ਕਾਇਆ ਨੂੰ ਕਾਗਜ਼ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ ਕਿ ਇਹ ਬਹੁਤੀ ਦੇਰ ਟਿੱਕੀ ਰਹਿਣ ਵਾਲੀ ਨਹੀਂ ਹੈ। ਔਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨ ਦੇ ਉੱਪਰ ਪਰਵਾਨਾ ਲਿਖ ਕੇ ਭੇਜਿਆ, ਮਨ ਦੇ ਉੱਪਰ ਲੇਖ ਲਿਖ ਕੇ ਭੇਜੇ ਹਨ।
ਸਿਰ ਕੇ ਲੇਖ
ਮਨੁੱਖ ਜਿਹੜਾ ਪਰਵਾਨਾ ਵਾਹਿਗੁਰੂ ਨੇ ਲਿਖ ਕੇ ਭੇਜਿਆ, ਜਿਹੜੇ ਤੇਰੇ ਮੱਥੇ ਦੇ ਲੇਖ ਨੇ, ਤੂੰ ਉਹਨਾਂ ਨੂੰ ਪੜ੍ਹਦਾ ਨਹੀਂ ਪਿਆ, ਤੂੰ ਇਆਣਾ ਬਣਿਆ ਹੋਇਆ। ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਕਾਇਆ ਕਮਲ ਹੈ ਕੁਮਲਾਣਾ, ਮਨਮੁਖ ਸ਼ਬਦ ਸਾਰ ਨਾ ਜਾਣਾ। ਇਹ ਕਾਇਆ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ, ਜੇਕਰ ਸ਼ਬਦ ਦੀ ਸਾਰ ਨੂੰ ਅਸੀਂ ਨਹੀਂ ਜਾਣਦੇ, ਜੇਕਰ ਮਨਮੁਖ ਸ਼ਬਦ ਨੂੰ ਨਹੀਂ ਵਿਚਾਰਦਾ, ਤੇ ਉਹਦੀ ਕਾਇਆ ਇਸ ਤਰ੍ਹਾਂ ਹੈ ਜਿਵੇਂ ਕਮਲ ਕੁਮਲਾ ਜਾਂਦਾ ਹੈ। ਕਮਲ ਪਾਣੀ ਦੇ ਵਿੱਚ ਰਹਿੰਦਾ ਹੋਇਆ, ਪਾਣੀ ਦੇ ਵਿੱਚੋਂ, ਚਿੱਕੜ ਦੇ ਵਿੱਚੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ। ਇਸੇ ਤਰ੍ਹਾਂ ਕਾਇਆ ਵੀ ਇਸ ਸੰਸਾਰ ਦੇ ਵਿੱਚ ਰਹਿੰਦੀ ਹੋਈ ਪਰਮਾਤਮਾ ਦੇ ਨਾਮ ਤੋਂ ਆਪਣਾ ਭੋਜਨ ਪ੍ਰਾਪਤ ਕਰਕੇ ਕਮਲ ਦੇ ਵਾਂਗੂ ਖਿੜੀ ਰਹਿੰਦੀ ਹੈ। ਜੇਕਰ ਇਹਨੂੰ ਸਤਿਗੁਰੂ ਦੇ ਸ਼ਬਦ ਦਾ ਭੋਜਨ ਨਾ ਮਿਲੇ, ਤੇ ਇਹ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ। ਗੱਲ ਆਈ ਹੈ ਇੱਥੇ ਕਮਲ ਦੀ। ਜਦੋਂ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੂੰ ਅਸੀਂ ਪੜ੍ਹਦੇ ਹਾਂ, ਤੇ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਦਾ ਇੱਕ ਬਚਨ ਮੈਨੂੰ ਬੜਾ ਕਮਾਲ ਦਾ ਲੱਗਾ, ਕਿਉਂਕਿ ਇਹਦੇ ਵਿੱਚ ਜ਼ਿਕਰ ਆਇਆ ਹੈ ਕਮਲ ਦਾ ਕਿ ਇਹ ਕਾਇਆ ਕਮਲ ਦੇ ਵਾਂਗੂ ਕੁਮਲਾ ਜਾਂਦੀ ਹੈ, ਜੇਕਰ ਮਨਮੁਖ ਸ਼ਬਦ ਦਾ ਸਵਾਦ ਨਹੀਂ ਜਾਣਦਾ, ਮਨਮੁਖ ਸ਼ਬਦ ਦਾ ਆਨੰਦ ਨਹੀਂ ਜਾਣਦਾ, ਤੇ ਉਹਦੀ ਜਿਹੜੀ ਕਾਇਆ ਹੈ ਉਹ ਕੁਮਲਾ ਜਾਂਦੀ ਹੈ, ਕਾਇਆ ਰੂਪੀ ਕਮਲ ਕੁਮਲਾ ਜਾਂਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਨੇ, ਅੰਮ੍ਰਿਤਸਰ ਸਾਹਿਬ ਦੇ ਇਤਿਹਾਸ ਦੇ ਵਿੱਚ ਪੰਜ ਸਰੋਵਰਾਂ ਦਾ ਜ਼ਿਕਰ ਆਉਂਦਾ। ਇਹਨਾਂ ਪੰਜਾਂ ਸਰੋਵਰਾਂ ਦਾ ਜਦੋਂ ਜ਼ਿਕਰ ਆਉਂਦਾ, ਤੇ ਇਹਦਾ ਇੱਕ ਮਹੱਤਵ ਵੀ ਹੈ, ਇਹਦੇ ਪਿੱਛੇ ਇੱਕ ਫਿਲਾਸਫੀ ਵੀ ਹੈ। ਹੁਣ ਇਹ ਜਿਹੜੇ ਪੰਜ ਸਰੋਵਰ ਨੇ, ਜਿੱਥੇ ਮਨੁੱਖ ਦੀ ਕਾਇਆ ਨੂੰ ਇਹ ਸਵੱਛ ਰੱਖਦੇ ਨੇ, ਉੱਥੇ ਮਨੁੱਖ ਦੇ ਮਨ ਨੂੰ ਵੀ ਤਗੜਾ ਕਰਦੇ ਨੇ, ਇਹਨੂੰ ਆਪਣਾ ਆਪ ਚੀਨਣ ਦੀ, ਆਪਣਾ ਆਪ ਪਛਾਣਨ ਦੀ ਤਾਕੀਦ ਵੀ ਕਰਦੇ ਨੇ। ਜਿਵੇਂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਮਹਾਰਾਜ ਜੀ ਕਹਿ ਰਹੇ ਨੇ, ਸਿਰ ਕੇ ਲੇਖ ਨਾ ਪੜੈ ਇਆਨਾ, ਹੇ ਇਆਨੇ ਜਿਹੜੇ ਤੇਰੇ ਸਿਰ ਦੇ ਲੇਖ ਨੇ ਤੂੰ ਪੜ੍ਹਦਾ ਨਹੀਂ ਪਿਆ। ਤੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਤੂੰ ਅਕਲ ਲਤੀਫ ਤਾਂ ਹੈ, ਤੂੰ ਸਿਆਣਾ ਤਾਂ ਹੈ, ਜੇਕਰ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਆਪਣੇ ਲੇਖਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਗੱਲ ਕਰ ਰਿਹਾ ਪੰਜ ਸਰੋਵਰਾਂ ਦੀ। ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ, ਪੰਜ ਸਰੋਵਰ ਵੀ ਸਿੱਖ ਨੂੰ ਕੁਝ ਨਾ ਕੁਝ ਸਿਖਾਉਂਦੇ ਨੇ, ਦੁਨੀਆਂ ਨੂੰ ਕੁਝ ਨਾ ਕੁਝ ਉਪਦੇਸ਼ ਦਿੰਦੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਜਿਹੜੀ ਇਹਦੀ ਇਬਾਰਤ ਲਿਖੀ ਹੈ, ਜਿਹੜੀ ਇਹਦੀ ਤਰਤੀਬ ਬਣਾਈ ਹੈ, ਪੰਜ ਸਰੋਵਰਾਂ ਦੀ ਸਥਾਪਨਾ ਦੀ ਮਿਤੀ ਤਾਂ ਅੱਗੇ ਪਿੱਛੇ ਹੋ ਸਕਦੀ ਹੈ, ਪਰ ਪ੍ਰਿੰਸੀਪਲ ਸਾਹਿਬ ਨੇ ਜਿਹੜੀ ਇਹਦੀ ਤਰਤੀਬ ਬਣਾਈ ਹੈ ਉਹ ਬੇਹੱਦ ਕਮਾਲ ਦੀ ਹੈ। ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਹੈ ਕਿ ਅੰਮ੍ਰਿਤਸਰ ਸਾਹਿਬ ਦਾ ਇੱਕ ਸਰੋਵਰ ਹੈ ਜੀ, ਰਾਮਸਰ ਸਾਹਿਬ। ਰਾਮਸਰ ਸਾਹਿਬ ਦੇ ਸਰੋਵਰ ਤੋਂ ਸਾਨੂੰ ਕੀ ਸੇਧ ਮਿਲਦੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕਿਨਾਰੇ ਦੇ ਉੱਪਰ ਬੈਠ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਬਾਣੀ ਦੀ ਇਕੱਤਰਤਾ ਕੀਤੀ। ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਹੈ ਕਿ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਇਹ ਬੇਨਤੀ ਕਰਨੀ ਹੈ, ਇਹ ਅਰਜੋਈ ਕਰਨੀ ਹੈ ਕਿ ਪਾਤਸ਼ਾਹ ਜੀ ਕਿਰਪਾ ਕਰੋ, ਰਾਮ ਦਾ ਨਾਮ ਬਖਸ਼ੋ। ਇੱਥੇ ਰਾਮ ਦਾ ਭਾਵ ਹੈ ਜਿਹੜਾ ਸਾਰੀ ਦੁਨੀਆਂ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ। ਕਈ ਵਾਰੀ ਸਤਸੰਗ ਜੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਗੁਰਸਿੱਖ ਪਿਆਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਜ਼ਿਆਰਤ ਦੇ ਲਈ ਆਉਂਦੇ ਨੇ, ਯਾਤਰਾ ਦੇ ਲਈ, ਦਰਸ਼ਨ ਦੀਦਾਰ ਦੇ ਲਈ ਆਉਂਦੇ ਨੇ, ਕੇਵਲ ਅੰਮ੍ਰਿਤਸਰ ਸਰੋਵਰ ਦੇ ਵਿੱਚ ਹੀ ਅਸੀਂ ਇਸ਼ਨਾਨ ਕਰਦੇ ਹਾਂ। ਪਰ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਕਹਿੰਦੇ ਹੈ ਕਿ ਜੇਕਰ ਗੁਰਸਿੱਖ ਪੰਜਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰੇ ਤੇ ਉਹਦੇ ਮਨ ਦੀ ਮੈਲ ਵੀ ਲੱਥ ਜਾਏਗੀ, ਉਹਦਾ ਸਰੀਰ ਵੀ ਤੰਦਰੁਸਤ ਹੋਵੇਗਾ, ਤੇ ਉਹਦੇ ਅੰਦਰ ਚੰਗੇ ਵਿਚਾਰ ਵੀ ਆਣਗੇ। ਸੋ ਰਾਮਸਰ ਸਰੋਵਰ ਦੇ ਵਿੱਚ ਜਦੋਂ ਇਸ਼ਨਾਨ ਕਰਨਾ, ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਪੰਜਾਂ ਸਰੋਵਰਾਂ ਦਾ ਆਪੋ ਆਪਣਾ ਮਹੱਤਵ ਹੈ। ਮੈਂ ਇਹ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਤਾਂ ਕਰਦਾ ਪਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਕਾਇਆ ਨੂੰ ਕਾਗਦ ਵਰਗਾ ਕਿਹਾ, ਮਨ ਨੂੰ ਪਰਵਾਨਾ ਕਿਹਾ ਪਰਮਾਤਮਾ ਦਾ, ਔਰ ਮਹਾਰਾਜ ਜੀ ਨੇ ਕਿਹਾ ਹੈ ਕਿ ਜਿਹੜੇ ਤੇਰੇ ਅੰਦਰ ਦੇ ਲੇਖ ਨੇ ਇਹਨਾਂ ਨੂੰ ਪੜ੍ਹ, ਇਆਣਾ ਨਾ ਬਣ। ਇਹ ਸਰੋਵਰ ਵੀ ਸਾਨੂੰ ਸਿੱਖਿਆ ਦਿੰਦੇ ਨੇ। ਰਾਮਸਰ ਸਰੋਵਰ ਦੇ ਵਿੱਚ ਜਦੋਂ ਇਸ਼ਨਾਨ ਕਰਨਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਅਰਦਾਸ ਬੇਨਤੀ ਕਰਨੀ ਹੈ, ਮਹਾਰਾਜ ਜੀ ਨਾਮ ਰਾਮ ਦਾ ਨਾਮ ਬਖਸ਼ੋ। ਜਦੋਂ ਰਾਮ ਦਾ ਮਹਾਰਾਜ ਜੀ ਨਾਮ ਬਖਸ਼ਣਗੇ ਤੇ ਫਿਰ ਦੂਸਰੇ ਸਰੋਵਰ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਕੌਲਸਰ। ਜਿਵੇਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਕਿ ਕਾਇਆ ਕਮਲ ਹੈ ਕੁਮਲਾਣਾ, ਇਹ ਕਾਇਆ ਕਮਲ ਜਿਹੜਾ ਉਹ ਕੁਮਲਾ ਗਿਆ, ਕਾਇਆ ਰੂਪੀ ਕਮਲ ਜਿਹੜਾ ਉਹ ਕੁਮਲਾ ਗਿਆ ਹੈ। ਜਦੋਂ ਕੌਲਸਰ ਸਰੋਵਰ ਦੇ ਵਿੱਚ ਆ ਕੇ ਅਸੀਂ ਇਸ਼ਨਾਨ ਕਰਨਾ ਹੈ ਤੇ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਜਿਵੇਂ ਚਿੱਕੜ ਦੇ ਵਿੱਚ ਰਹਿ ਕੇ ਕਮਲ ਖਿੜਿਆ ਰਹਿੰਦਾ ਹੈ, ਤੁਸੀਂ ਬਖਸ਼ਿਸ਼ ਕਰੋ ਕਿ ਸੰਸਾਰ ਰੂਪੀ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ ਰਾਮ ਦੇ ਨਾਮ ਦੀ ਤੁਸੀਂ ਦਾਤ ਬਖਸ਼ੀ ਹੈ, ਰਾਮਸਰ ਦੇ ਵਿੱਚ ਇਸ਼ਨਾਨ ਕੀਤਾ, ਹੁਣ ਕਿਰਪਾ ਕਰੋ ਇਸ ਦੁਨੀਆਂ ਦੇ ਵਿੱਚ, ਇਸ ਚਿੱਕੜ ਦੇ ਵਿੱਚ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੇ ਵਾਂਗੂ ਖਿੜੇ ਰਹੀਏ। ਹੁਣ ਰਾਮ ਦਾ ਨਾਮ ਵੀ ਮਿਲ ਗਿਆ ਜੀ, ਕਮਲ ਦੇ ਵਾਂਗੂ ਮਨੁੱਖ ਖਿੜ ਵੀ ਗਿਆ ਅਰਦਾਸ ਬੇਨਤੀ ਕਰਕੇ। ਉਸ ਤੋਂ ਬਾਅਦ ਹੈ ਜੀ ਵਿਵੇਕ ਸਰ। ਵਿਵੇਕ ਦਾ ਭਾਵ ਹੈ ਸਹੀ ਤੇ ਗਲਤ ਦੀ ਪਹਿਚਾਣ ਕਰਨੀ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਜਦੋਂ ਕੋਈ ਬੌਧਿਕ ਤੌਰ ਤੇ ਜ਼ਿਆਦਾ ਚੇਤੰਨ ਨਾ ਹੋਵੇ, ਉਹ ਵਿਵੇਕਸਰ ਸਰੋਵਰ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮੁਖਾਤਬ ਹੋ ਗਏ, ਉਹਨਾਂ ਦੇ ਚਰਨਾਂ ਦੇ ਵਿੱਚ ਅਰਜੋਈ ਕਰਕੇ ਬੇਨਤੀ ਕਰੇ, ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਚੰਗੇ ਤੇ ਮਾੜੇ ਦੀ ਪਹਿਚਾਣ ਦਾ ਮੈਨੂੰ ਅੰਦਾਜ਼ਾ ਹੋ ਜਾਏ, ਚੰਗਾ ਤੇ ਮਾੜਾ ਕੀ ਹੈ, ਸਹੀ ਤੇ ਗਲਤ ਕੀ ਹੈ, ਇਸ ਕਰਕੇ ਵਿਵੇਕ ਬਖਸ਼ੋ। ਵਿਵੇਕਸਰ ਦੇ ਵਿੱਚੋਂ ਵਿਵੇਕ ਮੰਗਣਾ। ਹੁਣ ਰਾਮ ਦੇ ਨਾਮ ਦੀ ਕਿਰਪਾ ਹੋਈ, ਬੰਦਾ ਕਮਲ ਦੇ ਵਾਂਗੂ ਖਿੜ ਗਿਆ ਔਰ ਉਹਦੇ ਅੰਦਰ ਹੁਣ ਵਿਵੇਕ ਆ ਗਿਆ। ਜਦੋਂ ਇਹ ਤਿੰਨ ਚੀਜ਼ਾਂ ਆ ਗਈਆਂ ਤੇ ਚੌਥਾ ਆਉਂਦਾ ਹੈ ਜੀ ਸੰਤੋਖਸਰ ਸਾਹਿਬ। ਮਹਾਰਾਜ ਜੀ ਫਿਰ ਸੰਤੋਖ ਦੀ ਦਾਤ ਬਖਸ਼ਦੇ ਨੇ, ਸੰਤੋਖਸਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਇਸ਼ਨਾਨ ਕਰਨਾ ਹੈ। ਮਹਾਰਾਜ ਜੀ ਦੇ ਕੋਲੋਂ ਸੰਤੋਖ ਦੀ ਦਾਤ ਮਿਲਣੀ ਹੈ। ਜਦੋਂ ਸੰਤੋਖ ਦੀ ਦਾਤ ਮਿਲ ਗਈ ਤੇ ਅਖੀਰ ਤੇ ਆਉਂਦਾ ਹੁਣ ਰਾਮ ਦਾ ਨਾਮ ਦੀ, ਰਾਮ ਦਾ ਨਾਮ ਮਿਲ ਗਿਆ, ਬਖਸ਼ਿਸ਼ ਹੋ ਗਈ, ਕਮਲ ਦੇ ਵਾਂਗੂ ਮਨ ਖਿੜ ਗਿਆ, ਚਿੱਤ ਖਿੜ ਗਿਆ, ਵਿਵੇਕਸਰ ਦੇ ਵਿੱਚੋਂ ਵਿਵੇਕ ਮਿਲ ਗਈ ਹੈ, ਹੁਣ ਸੰਤੋਖਸਰ ਦੇ ਵਿੱਚੋਂ ਸੰਤੋਖ ਦੀ ਪ੍ਰਾਪਤੀ ਹੋ ਗਈ ਹੈ। ਔਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਅੰਮ੍ਰਿਤਸਰ, ਜਿਹਨੂੰ ਇਹ ਚਾਰ ਪ੍ਰਾਪਤੀਆਂ ਹੋ ਜਾਂਦੀਆਂ, ਉਹਦਾ ਜੀਵਨ ਅਮਰ ਹੋ ਜਾਂਦਾ। ਅੰਮ੍ਰਿਤਸਰ ਦੇ ਵਿੱਚੋਂ ਅਮਰਤਾ ਮਿਲਦੀ ਹੈ, ਅੰਮ੍ਰਿਤਸਰ ਦੇ ਵਿੱਚੋਂ ਬਖਸ਼ਿਸ਼ ਮਿਲਦੀ ਹੈ, ਚੜ੍ਹਦੀ ਕਲਾ ਮਿਲਦੀ ਹੈ। ਇਸ ਕਰਕੇ ਇਹਨਾਂ ਪੰਜਾਂ ਸਰੋਵਰਾਂ ਦਾ ਵੀ ਬੇਹੱਦ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਹੱਤਵ ਹੈ। ਸੋ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਇਆਣੇ, ਜਿਹੜੇ ਤੇਰੇ ਸਿਰ ਦੇ ਲੇਖ ਨੇ ਇਹਨਾਂ ਨੂੰ ਪੜ੍ਹ, ਆਪਣੇ ਗਰੀਬਾਨ ਦੇ ਵਿੱਚ ਝਾਤੀ ਮਾਰ, ਇਹਨਾਂ ਲੇਖਾਂ ਨੂੰ ਪੜ੍ਹ ਕੇ ਆਪਣੇ ਆਪ ਦੇ ਅੰਦਰ ਧਿਆਨ ਧਰ ਕੇ ਵੇਖ ਸਹੀ ਕੀ ਹੈ ਅਤੇ ਗਲਤ ਕੀ ਹੈ।
ਦਰਗਾਹ ਲੇਖ,
ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਇਹ ਜਿਹੜੇ ਤਿੰਨ ਲੇਖ ਨੇ ਉਹ ਘੜੇ ਜਾਂਦੇ ਨੇ। ਮਨੁੱਖ ਤਿੰਨਾਂ ਲੇਖਾਂ ਦੇ ਵਿੱਚ ਰਹਿੰਦਾ ਹੈ, ਤਿੰਨ ਲੇਖਾਂ ਦਾ ਇੱਥੇ ਜਿਹੜਾ ਜ਼ਿਕਰ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਰਜੋ ਗੁਣ ਦਾ ਭਾਵ ਹੈ ਕਿ ਮਨੁੱਖ ਜਦੋਂ ਵਾਦ ਵਿਵਾਦ ਦੇ ਵਿੱਚ ਪੈਂਦਾ ਹੈ, ਰਸਾਂ ਕਸਾਂ ਦੇ ਵਿੱਚ ਪੈਂਦਾ ਹੈ, ਉਦੋਂ ਰਜੋ ਗੁਣ ਦੇ ਵਿੱਚ ਸੰਮਿਲਿਤ ਹੁੰਦਾ। ਜਦੋਂ ਅਗਿਆਨਤਾ ਦੇ ਵਿੱਚ ਹੁੰਦਾ, ਅਗਿਆਨਤਾ ਦੇ ਹਨੇਰੇ ਵਿੱਚ ਹੁੰਦਾ, ਉਦੋਂ ਤਮੋ ਗੁਣ ਦੇ ਵਿੱਚ ਸੰਮਿਲਿਤ ਹੁੰਦਾ। ਜਦੋਂ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਵਿੱਚ, ਸਹਿਜ ਦੇ ਵਿੱਚ, ਸੰਤੋਖ ਦੇ ਵਿੱਚ, ਵਿਵੇਕ ਦੇ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ ਖਿੜਿਆ ਰਹਿੰਦਾ, ਉਦੋਂ ਉਹ ਸਤੋ ਗੁਣ ਦੇ ਵਿੱਚ ਹੁੰਦਾ। ਮਨੁੱਖ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਉਤਾਰ ਚੜ੍ਹਾਅ ਕਰਦਾ ਰਹਿੰਦਾ, ਪਰ ਜਦੋਂ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਉੱਪਰ ਉੱਠਦਾ ਤੇ ਉਹ ਚੌਥੇ ਪਦ ਦੇ ਵਿੱਚ ਪਹੁੰਚ ਜਾਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਆ ਕਿ ਆਹ ਜਿਹੜੇ ਤੇਰੇ ਤਿੰਨ ਲੇਖ ਨੇ ਦਰਗਾਹ ਦੇ ਵਿੱਚੋਂ ਘੜੇ ਹੋਏ ਨੇ।
ਖੋਟਾ ਕਾਮ ਨਾ ਆਵੇ ਵੇਖ,
ਯਾਦ ਰੱਖੀ ਪਰਮਾਤਮਾ ਨੇ ਜਿਹੜੇ ਤੇਰੇ ਲੇਖ ਲਿਖੇ ਨੇ ਨਾ ਇਆਣਿਆ, ਇਹਨਾਂ ਨੂੰ ਪੜ੍ਹਨ ਦੀ ਸਮਝਣ ਦੀ ਕੋਸ਼ਿਸ਼ ਕਰ। ਤੇ ਦੁਨੀਆਂ ਦੇ ਵਿੱਚ ਖੋਟਾ ਕਿਸੇ ਵੀ ਕੰਮ ਨਹੀਂ ਆਉਂਦਾ, ਇਹ ਤੂੰ ਆਪ ਵੇਖਿਆ ਹੋਣਾ। ਬੱਚੇ ਨੂੰ ਤੁਸੀਂ ਕੋਈ ਖੋਟੀ ਕਰੰਸੀ ਦੇ ਕੇ ਦੁਕਾਨ ਤੇ ਭੇਜੋ ਤੇ ਬੱਚਾ ਵੀ ਕਹਿ ਦਿੰਦਾ ਕਿ ਇਹ ਪੈਸੇ ਨਹੀਂ ਚੱਲਦੇ। ਸਿਆਣੇ ਨੂੰ ਤੇ ਪਤਾ ਹੀ ਹੁੰਦਾ ਕਿ ਖੋਟਾ ਨਹੀਂ ਚੱਲਦਾ, ਪਰ ਮਹਾਰਾਜ ਜੀ ਕਹਿੰਦੇ ਹੈ ਕਿ ਤੂੰ ਆਪਣੇ ਆਪ ਨੂੰ ਚੀਨਣ ਦੀ ਕੋਸ਼ਿਸ਼ ਨਹੀਂ ਕਰਦਾ ਪਿਆ, ਆਪਣੇ ਅੰਦਰ ਵੇਖਣ ਦੀ ਤੂੰ ਕੋਸ਼ਿਸ਼ ਨਹੀਂ ਕਰਦਾ ਪਿਆ। ਤੇ ਯਾਦ ਰੱਖੀ ਖੋਟਾ ਕਿਸੇ ਵੀ ਕੰਮ ਨਹੀਂ ਆਉਂਦਾ, ਆਪਣੇ ਆਪ ਨੂੰ ਗੁਣਾਂ ਦੇ ਨਾਲ ਧਨਵਾਨ ਬਣਾ ਲੈ। ਖੋਟੇ ਦੀ ਇਸ ਸੰਸਾਰ ਦੇ ਵਿੱਚ ਕੋਈ ਵੀ ਭੁਗਤ ਨਹੀਂ ਪੈਂਦੀ ਹੁੰਦੀ, ਇਸ ਕਰਕੇ ਧਿਆਨ ਦੇ ਨਾਲ ਤੂੰ ਵੇਖ, ਖੋਟਾ ਕਿਸੇ ਵੀ ਕੰਮ ਨਹੀਂ ਆਉਂਦਾ।
ਨਾਨਕ ਜੇ ਵਿੱਚ ਰੁਪਾ ਹੋਏ,
ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੈ ਕਿ ਜੇਕਰ ਰੁਪਏ ਦੇ ਵਿੱਚ ਚਾਂਦੀ ਹੋਏ, ਰੁਪਾ ਦਾ ਭਾਵ ਹੈ ਚਾਂਦੀ, ਖੋਟਾ ਕਿਸੇ ਕੰਮ ਨਹੀਂ ਆਉਂਦਾ, ਪਰ ਜੇਕਰ ਰੁਪਏ ਦੇ ਵਿੱਚ ਚਾਂਦੀ ਹੋਵੇ ਤਾਂ
ਖਰਾ ਖਰਾ ਆਖੇ ਸਭ ਕੋਏ,
ਤਾਂ ਹਰ ਕੋਈ ਉਹਨੂੰ ਖਰਾ ਆਖਦਾ ਹੈ, ਤਾਂ ਹਰ ਕੋਈ ਉਹਨੂੰ ਵਧੀਆ ਆਖਦਾ ਹੈ, ਤਾਂ ਹਰ ਕੋਈ ਉਹਨੂੰ ਚੰਗਾ ਆਖਦਾ ਹੈ। इस करके अपने आप नूं खरा करना। वेखो दुनिया दे विच इस गल दी गवाही इतिहासकार भी भरदे ने और इस गल दी गवाही विद्वान भी भरदे ने कि जिहड़ा मनुख अपने आप नूं शुभ गुणा दे नाल उपर उठा लैंदा है ओहदी संसार दे विच बुगत पै जांदी है, ओहदा संसार दे विच आया होया सफला हो जांदा है। खरा खरा आखै सब कोए, जदों मनुख अपने आप नूं गुणा दे नाल खरा आख लैंदा है, खरा बना लैंदा है, ओहनूं सारे भला कहिंदे ने, क्योंकि सच्चे मार्ग दे उपर जो भी चलदा है सारे ओहदी उस्तत करदे ने, सारे ओहदे अगे निवदे ने। भाई साहब भाई गुरदास जी दीआं रचनावां जदों असीं पढ़दे हां, जदों गुरु नानक देव जी महाराज सिद्धां नूं मिलदे ने ते सिद्धी मनै विचारिया कि वह दर्शन ए लेवै बाला, खरा खरा आखै सब कोए, जिहड़ा अपने आप नूं गुणवान बना लैंदा है ओहनूं सारे खरा आखदे है। मैं इत्थे छोटी जी बेनती करके अगां तुरांगा। हुण साडे विद्यार्थी किसी भी वड्डी संस्था दे विच जदों उन्होंने एंट्रेंस लैनी हुंदी है, दाखला लैना हुंदा है, ते मेडिकल खेतर दे विच जाण दे लई भी वड्डे टैस्ट देने पैंदे है, IPS IAS बनण दे लई भी उन्होंने UPSC का टैस्ट क्लीयर करना पैंदा है। प्लस टू दे विचों जिस विद्यार्थी दे मेडिकल साइंस दे विच वधिया नंबर आ जांदे है ते जिन्ने भी कॉलेज हुंदे है ते उह कहिंदे है तुसीं मैरिट दे विच आए हो, मैरिट के आधार पर उन्होंने विद्यार्थियों नूं वड्डे कॉलेजां दे विच दाखला मिल जांदा। क्यों? क्योंकि उन्होंने पढ़ाई दे करके अपने आप नूं खरा कर लिया, गुणा दे करके अपने आप नूं खरा कर लिया, इस करके वड्डे वड्डे कॉलेज भी उन्होंने आवाज़ मारदे है कि जेकर तुसीं साडे कॉलेज दे विच आओगे साडी संस्था दा साडे कॉलेज दा नाम रोशन होवेगा। इसे तरह जो गुरु नानक पातशाह जी सिद्धां नूं मिलदे है, सिद्धी मने विचारिया कि वह दर्शन ए लेवै बाला, गुरु नानक पातशाह जी की पावन शख्सियत तो जोगी बेहद मुतासर होंदे है। गुरु नानक पातशाह जी की शख्सियत नूं वेख के जोगी नेत नेत करदे है ते जोगी कहिंदे है कि जेकर ये बाल साडे कुनबे दे विच आ जाए, साडे पंथ दे विच आ जाए ते साडे पंथ की पूरी दुनिया दे विच गलबात हो जाएगी। सिद्धी मने विचारिया कि वह दर्शन ए लेवै बाला, किवें ये बाल साडा दर्शन साडी फिलोसफी एक्सैप्ट कर ले। ऐसा जोगी कली में हमरे पंथ करे उजियाला, जेकर गुरु नानक वर्गा बाल साडे पंथ दे विच आ जांदा है ते इहो जिहा जोगी पूरी कली दे विच पूरे कलयुग दे विच साडे पंथ नूं उजियाला कर सकदा है। पर महाराज जी उन्हां दा प्रभाव नहीं कबूलदे, बहुत सारियां करामातां भी उह दिखाउण दी कोशिश करदे है पर महाराज जी रंचक मात्र भी उन्हां दा प्रभाव नहीं कबूलदे। और अखीर दे विच भाई साहिब भाई गुरदास साहिब कहिंदे है, शब्द जीती सिद्ध मंडली कीतोस अपना पंथ निराला। गुरु नानक देव जी महाराज जी ने अपने विचारां दे नाल शब्दां दे नाल उस मंडली नूं जित लिया ते अपने पंथ नूं निराला कर लिया। इस करके खरा खरा आखै सब कोए, अपने आप नूं खरा करना चाहीदा है, अपने आप नूं वड्डा करना चाहीदा है। सतसंगत जी रहाउ दी पंक्ति है, इस करके ठहराओ दे नाल इहदा विचार करन दी कोशिश करांगे। अज सिख पंथ नूं भी वड्डे पद्धर ते लोड़ है कि अपने अंदर भी खरापन लै के आईए। खरापन तां अक्सर है पर कई गल्लां तों असीं अवेसले हाँ। जिवें पिछले दिनी श्रोमणी गुरद्वारा प्रबंधक कमेटी वालों पंजाब भर दे विच सतसंगत बच्चियां दे कैंप लगाए गए, मैनू भी बॉर्डर एरिए दे विच कैंप लगाउण दा मौका मिलिया। जदों विद्यार्थियों नूं जाके मिले ते उत्थे जाके एक मन नूं बड़ी मायूसी भी होई। वह मायूसी यह सी कि पंजाब दे पिंडां दे विच रहण वाले विद्यार्थी भी गुरमुखी तो वांझे ने। 10 बच्चियां नूं पुछया गया कि ऊड़ा ऐड़ा आउंदा है ते उन्हां दसां दे विचों 8 कहिंदे जी नहीं आउंदा। 10 बच्चियां नूं पंजाबी दे विच पहाड़े नहीं आउंदे। 30 तों अगे किसी भी बच्चे नूं गिणती नहीं आउंदी। जेकर कहीए कि पंजाबी दे विच नंबर लिखा दो ते कहणगे ज्ञानी जी इंग्लिश दे विच 9592 करके लिखा सकदे आ, 9592 करके सानूं ए लिखाउणा नहीं आउंदा। इहदा की मतलब है? पंजाब दे विच जिस धरती दे उपर गुरमुखी लिपि दी सिरजना होई, गुरमुखी लिपि साडी रूह है संगत जी, गुरमुखी लिपि साडी जान है। गुरमुखी लिपि दे विच साहिब श्री गुरु ग्रंथ साहिब जी दा संपादन इसे धरती दे उपर होया। अज कोशिश है कि अपने आप नूं खरे करन दी, जिदा महाराज जी कह रहे हैं ना जी, नानक जे विच रुपा होए कि रुपए दे विच जेकर चांदी होवेगी ते तुहानूं सारे खरा आखणगे ਤੇ ਜ਼ਿੰਦਗੀ ਦੇ ਵਿੱਚ ਜੇਕਰ ਕਿਰਦਾਰ ਹੋਵੇਗਾ, ਕਿਰਦਾਰ ਨੂੰ ਬਿਲਡ ਕੀਤਾ ਹੋਵੇਗਾ ਤੇ ਦੁਨੀਆਂ ਦੇ ਵਿੱਚ ਸਾਡੀ ਜੈ ਜੈਕਾਰ ਹੋਵੇਗੀ। ਜਿਵੇਂ ਮਹਾਰਾਜ ਜੀ ਕਹਿ ਰਹੇ ਨੇ, ਖਰਾ ਖਰਾ ਆਖੇ ਸਭ ਕੋਏ, ਖਰੇ ਤਾਂ ਹੋਵਾਂਗੇ ਜੇਕਰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਾਂਗੇ, ਖਰੇ ਤਾਂ ਹੋਵਾਂਗੇ ਜੇਕਰ ਆਪਣੀ ਬੋਲੀ ਦੇ ਨਾਲ ਜੁੜੇ ਰਹਾਂਗੇ। ਇਹ ਮਨ ਨੂੰ ਬੜਾ ਮਾਯੂਸ ਕਰਨ ਵਾਲੀ ਬਾਤ ਸੀ। ਪਰ ਕੀ ਇੱਥੇ ਅਸੀਂ ਸਕੂਲਾਂ ਨੂੰ ਕਹਿ ਸਕਦੇ ਹਾਂ ਕਿ ਸਕੂਲ ਗਲਤ ਨੇ? ਕਿ ਅਸੀਂ ਇੱਥੇ ਇਹ ਕਹਿ ਸਕਦੇ ਹਾਂ ਕਿ ਸਿੱਖਿਆ ਨੀਤੀ ਗਲਤ ਹੈ? ਜਾਂ ਫਿਰ ਮਾਪਿਆਂ ਨੂੰ ਦੋਸ਼ ਦਿੱਤਾ ਜਾਵੇ ਕਿ ਮਾਪੇ ਆਪਣੇ ਬੱਚਿਆਂ ਦੀਆਂ ਕੇਵਲ ਫੀਸਾਂ ਭਰ ਰਹੇ ਨੇ, ਉਹ ਨਹੀਂ ਜਾਣਦੇ ਕਿ ਸਾਨੂੰ ਗੁਰਮੁਖੀ ਵੀ ਆਉਣੀ ਚਾਹੀਦੀ ਹੈ ਜਾਂ ਨਹੀਂ ਆਉਣੀ ਚਾਹੀਦੀ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਸੰਗਤ ਜੀ, ਸਾਡੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੁੜਨਾ ਬੇਹੱਦ ਲਾਜ਼ਮੀ ਹੈ। ਜੇਕਰ ਗੁਰਮੁਖੀ ਸਕੂਲਾਂ ਦੇ ਵਿੱਚ ਨਹੀਂ ਪੜ੍ਹਾਈ ਜਾ ਰਹੀ, ਸਕੂਲ ਦੇ ਵਿੱਚ ਪਹੁੰਚ ਕਰਕੇ ਕਹੋ ਕਿ ਗੁਰਮੁਖੀ ਜ਼ਰੂਰ ਪੜ੍ਹਾਈ ਜਾਵੇ। ਜੇਕਰ ਫਿਰ ਵੀ ਨਹੀਂ ਪੜ੍ਹਾਈ ਜਾ ਰਹੀ ਤੇ ਜਿਸ ਬੈਡਰੂਮ ਦੇ ਵਿੱਚ ਤੁਸੀਂ ਸੌਂਦੇ ਹੋ ਨਾ ਜੀ, ਉਸ ਬੈਡਰੂਮ ਦੇ ਵਿੱਚ ਊੜਾ ਐੜਾ 35 ਅੱਖਰੀ ਦੀ ਇੱਕ ਸਲੇਟ ਜੀ ਮਿਲਦੀ ਹੈ ਅੱਜ ਕੱਲ੍ਹ, ਉਹਨੂੰ ਟੰਗ ਦਿੱਤਾ ਜਾਵੇ, ਆਉਂਦੇ ਜਾਂਦੇ ਉਹਨੂੰ ਪੜ੍ਹਿਆ ਜਾਵੇ। ਗੁਰਮੁਖੀ ਦੇ ਜਿਹੜੇ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਲਿਖੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਿਹੜੀ ਲਿਪੀ ਆਉਂਦੀ ਹੈ, ਗੁਰਮੁਖੀ ਦੇ ਵਿੱਚ ਗਿਣਤੀ ਆਉਂਦੀ ਹੈ, ਜੇਕਰ ਉਹਨੂੰ ਸਮਝਾਂਗੇ ਤੇ ਪਤਾ ਲੱਗੇਗਾ ਮਹੱਲਾ ਪਹਿਲਾ ਕਿਵੇਂ ਹੁੰਦਾ ਹੈ, ਮਹੱਲਾ ਪੰਜਵਾਂ ਕਿਵੇਂ ਲਿਖਿਆ ਹੈ। ਜੇਕਰ ਇਹ ਨਾ ਯਾਦ ਹੋਵੇਗਾ ਕਿ ਅਸੀਂ ਕੀ ਕਰਾਂਗੇ। ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਵੀ ਬਿਲਡ ਕਰਨਾ ਪੈਣਾ, ਆਪਣੇ ਕਿਰਦਾਰ ਨੂੰ ਵੀ ਉੱਚਾ ਕਰਨਾ ਪੈਣਾ। ਦੂਸਰਾ, ਨਗਰਾਂ ਦੇ ਵਿੱਚ ਜਦੋਂ ਜਾਈਦਾ, ਗੁਰਦੁਆਰਾ ਸਾਹਿਬਾਨ ਬਹੁਤ ਵਧੀਆ ਬਣ ਰਹੇ ਨੇ ਜੀ ਸਦਕੇ, ਗੁਰਦੁਆਰਾ ਸਾਹਿਬਾਨ ਦੇ ਗੁਬੰਦ ਐਨ ਗਗਨ ਚੁੰਬੀ ਬਣਦੇ ਪਏ ਨੇ, ਆਸਮਾਨਾਂ ਨੂੰ ਚੁੰਬਦੇ ਪਏ ਨੇ, ਬਹੁਤ ਵਧੀਆ ਗੱਲ ਹੈ। ਪਰ ਜੇਕਰ ਉਸੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਜਨਾਂ ਨੂੰ ਸਾਡੇ ਪ੍ਰਚਾਰਕ ਸਾਹਿਬਾਨ ਜਾ ਕੇ ਬੇਨਤੀ ਕਰਦੇ ਹੈ ਕਿ ਗਿਆਨੀ ਜੀ, ਪ੍ਰਧਾਨ ਜੀ, ਕਿਰਪਾ ਕਰੋ, ਤੁਹਾਡੇ ਪਿੰਡ ਅਸੀਂ ਕੈਂਪ ਲਗਾਉਣ ਦੇ ਲਈ ਆਉਣਾ, ਬੱਚੇ ਇਕੱਤਰ ਕਰ ਦਿਓ, ਉਦੋਂ ਉਹਨਾਂ ਵੱਲੋਂ ਨਾ ਪੱਖੀ ਵੀ ਕਈ ਵਾਰੀ ਜਵਾਬ ਮਿਲ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ। ਜੇਕਰ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਰਹਿਣਾ ਤੇ ਗੁਰੂ ਘਰ ਦੇ ਲਈ ਤੁਹਾਨੂੰ ਇਮਾਨਦਾਰ ਹੋਣਾ ਪਵੇਗਾ, ਗੁਰੂ ਦੀ ਸਿੱਖੀ ਦੇ ਲਈ ਤੁਹਾਨੂੰ ਇਮਾਨਦਾਰ ਹੋਣਾ ਪਵੇਗਾ, ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਤੁਹਾਨੂੰ ਇਮਾਨਦਾਰ ਹੋਣਾ ਪਵੇਗਾ। ਉੱਚੇ ਮੀਨਾਰ ਸਾਡੇ ਤਾਂ ਹੀ ਸੋਹਦੇ ਹੋਣਗੇ ਜੇਕਰ ਸਾਡੇ ਕਿਰਦਾਰ ਵੀ ਵੱਡੇ ਹੋਣਗੇ। ਇਸ ਪਾਸਿਓਂ ਕਿਤੇ ਨਾ ਕਿਤੇ ਸਾਨੂੰ ਅੱਜ ਵਿਚਾਰਨ ਦੀ, ਸੋਚਣ ਦੀ ਲੋੜ ਹੈ। ਇੱਕ ਜਗ੍ਹਾ ਦੇ ਉੱਪਰ ਗਏ, ਉਹ ਪ੍ਰਧਾਨ ਸਾਹਿਬ ਆਪ ਬੱਚਿਆਂ ਦੇ ਘਰ ਘਰ ਜਾ ਕੇ ਬੱਚਿਆਂ ਨੂੰ ਲੈ ਕੇ ਆਏ ਕਿ ਗੁਰਦੁਆਰਾ ਸਾਹਿਬ ਕੈਂਪ ਲੱਗਣਾ। ਕੁਝ ਜਗ੍ਹਾ ਦੇ ਉੱਪਰ ਗਏ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਸਾਡੇ ਕੋਲੋਂ ਫਾਂਡੀ, ਗੁਰਦੁਆਰੇ ਬਹੁਤ ਵੱਡੇ ਬਣੇ ਨੇ ਪਰ ਬੱਚਿਆਂ ਨੂੰ ਫਰੂਟੀ ਪਿਲਾਉਣ ਦੇ ਲਈ, ਬੱਚਿਆਂ ਨੂੰ ਬਿਸਕਿਟ ਖਿਲਾਉਣ ਦੇ ਲਈ, ਬੱਚਿਆਂ ਨੂੰ ਕੋਈ ਨਾ ਕੋਈ ਰਿਫਰੈਸ਼ਮੈਂਟ ਦੇਣ ਦੇ ਲਈ ਉਹ ਨਾ ਕਰ ਜਾਂਦੇ ਰਹੇ। ਫਿਰ ਕਿਰਦਾਰ ਕਿਵੇਂ ਉੱਚੇ ਹੋਣਗੇ ਸਾਧ ਸੰਗਤ ਜੀ? ਕਿਰਦਾਰ ਉੱਚੇ ਹੋਣਗੇ ਤੇ ਸਾਡੀ ਗੱਲ ਸੰਸਾਰ ਦੇ ਵਿੱਚ ਹੋਵੇਗੀ। ਮੈਂ ਇਹ ਬੇਨਤੀ ਤਾਂ ਕਰਦਾ ਪਿਆ, ਖਰਾ ਖਰਾ ਆਖਿਆ ਸਭ ਕੋਏ, ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜੀਏ। ਪਲੱਸ ਟੂ ਕਰਨ ਤੋਂ ਬਾਅਦ ਇਹੀ ਸੋਚਦੇ ਹਾਂ ਜੀ ਆਇਲਸ ਕਰਨੀ ਹੈ ਤੇ ਪੰਜਾਬ ਨੂੰ ਛੱਡ ਜਾਣਾ। ਜਿਸ ਧਰਤੀ ਦੇ ਉੱਪਰ ਸਾਡੇ ਪੁਰਖਿਆਂ ਨੇ ਆਪਣਾ ਲਹੂ ਡੋਲ ਕੇ, ਆਪਣਾ ਖੂਨ ਡੋਲ ਕੇ ਆਪਣੀ ਰਾਜੇਦਾਰੀ ਸਥਾਪਿਤ ਕੀਤੀ, ਉਸ ਧਰਤੀ ਨੂੰ ਅੱਜ ਅਸੀਂ ਛੱਡ ਕੇ ਜਾ ਰਹੇ ਹਾਂ। ਇਹ ਸਾਨੂੰ ਸਮਝਣ ਦੀ, ਵਿਚਾਰਨ ਦੀ ਲੋੜ ਹੈ। ਦਿੱਲੀ ਦੇ ਵਿੱਚ ਇੱਕ ਛੋਟਾ ਜਿਹਾ ਨਗਰ ਪੈਂਦਾ, ਮੁਖਰਜੀ ਨਗਰ। ਕਦੀ ਉਸ ਮੁਖਰਜੀ ਨਗਰ ਦੇ ਵਿੱਚ ਜਾਓ, ਤੁਹਾਨੂੰ ਯੂਪੀ ਤੋਂ, ਬਿਹਾਰ ਤੋਂ ਵੱਡੀ ਪੱਧਰ 'ਤੇ ਬੱਚੇ ਆ ਕੇ ਟੈਸਟ ਦਿੰਦੇ ਦਿਖ ਜਾਣਗੇ। ਛੋਟੇ ਛੋਟੇ ਕਮਰਿਆਂ ਦੇ ਵਿੱਚ ਆ ਕੇ ਉਹ ਟੈਸਟ ਦਿੰਦੇ ਆ, ਪੜ੍ਹਦੇ ਨੇ, UPSC ਕਲੀਅਰ ਕਰਦੇ ਨੇ। ਜਦੋਂ ਪੁੱਛੀਏ ਕੀ ਕਰਦੇ ਆ, ਤੁਹਾਡੇ ਪਿਤਾ ਜੀ ਕੀ ਕਰਦੇ ਆ, ਉਹ ਕਹਿੰਦੇ ਜੀ ਅਸੀਂ UPSC ਦਾ ਟੈਸਟ ਕਲੀਅਰ ਕਰਨ ਦੇ ਲਈ, IAS IPS ਦਾ ਟੈਸਟ ਕਲੀਅਰ ਕਰਨ ਦੇ ਲਈ ਇੱਥੇ ਆਏ ਹਾਂ, ਪਿਤਾ ਜੀ ਸਾਡੇ ਦਿਹਾੜੀ ਕਰਦੇ ਆ। ਪਰ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ, ਬਹੁਤ ਘੱਟ ਗਿਣਤੀ ਦੇ ਵਿੱਚ ਸਾਡੇ IPS IAS ਨਿਕਲਦੇ ਪਏ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਜੱਜ ਬਣਾਉਣ ਦੇ ਲਈ, ਵੱਡੇ ਅਫਸਰ ਬਣਾਉਣ ਦੇ ਲਈ ਸੰਸਥਾਨ ਖੋਲ੍ਹੇ ਗਏ ਆ। ਸੋ ਕਹਿਣ ਤੋਂ ਭਾਵ ਸਾਨੂੰ ਕਿਰਦਾਰ ਵੀ ਵੱਡੇ ਕਰਨੇ ਪੈਣਗੇ, ਕਿਰਦਾਰ ਵੀ ਉੱਚੇ ਕਰਨੇ ਪੈਣਗੇ। ਸੋ ਗੁਰੂ ਨਾਨਕ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਕਹਿੰਦੇ ਆ ਕਿ ਜਿੱਥੇ ਆਪਣੇ ਅੰਦਰ ਨੂੰ ਵੇਖਣਾ, ਉੱਥੇ ਜਿਹੜੇ ਤਿੰਨ ਮੁੱਖ ਸਨ, ਬ੍ਰਾਹਮਣ, ਜੋਗੀ ਤੇ ਇੱਕ ਹੋਰ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਗਾਦੀ, ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ ਕਿ ਇਹਨਾਂ ਨੂੰ ਵੀ ਆਪਣੇ ਕਿਰਦਾਰ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਸੋ ਮਹਾਰਾਜ ਜੀ ਅੱਗੇ ਕੀ ਬਿਆਨ ਕਰਦੇ ਨੇ ਉਹ ਅਸੀਂ ਪੜ੍ਹਾਂਗੇ। ਇਸ ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਕਿ ਜੇਕਰ ਰੁਪਏ ਦੇ ਵਿੱਚ ਚਾਂਦੀ ਹੋਵੇਗੀ ਤੇ ਰੁਪਏ ਦੀ ਕੀਮਤ ਦੁਨੀਆਂ ਦੇ ਵਿੱਚ ਚੰਗੀ ਹੋਵੇਗੀ, ਉਹਨੂੰ ਸਾਰੇ ਖਰਾ ਆਖਣਗੇ।
ਰਹਾਉ ਕਾਦੀ ਕੂੜ ਬੋਲ ਮਲ ਖਾਏ।
ਇੱਥੇ ਗੱਲ ਹੁਣ ਕਾਜੀ ਦੀ ਆਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਕਿਰਦਾਰ ਨੂੰ ਉੱਚਾ ਚੁੱਕਣਾ। ਹੁਣ ਕਾਜੀ ਮੁਸਲਮਾਨ ਪ੍ਰਬੰਧ ਦੇ ਵਿੱਚ ਨਿਆਂ ਦੇ ਮਾਮਲਿਆਂ ਦੇ ਵਿੱਚ ਆਪਣੇ ਫੈਸਲੇ ਸੁਣਾਇਆ ਕਰਦਾ ਸੀ। ਪੁਰਾਣੇ ਸਮੇਂ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਖਲੀਫੇ ਇਹ ਕੰਮ ਕਰਿਆ ਕਰਦੇ ਸਨ, ਜੱਜਮੈਂਟ ਦਾ, ਨਿਆਂ ਦਾ ਕੰਮ ਕਰਿਆ ਕਰਦੇ ਸਨ। ਪਰ ਜਿਉਂ ਜਿਉਂ ਮੁਸਲਮਾਨੀ ਰਾਜ ਪ੍ਰਬੰਧ ਵਧਿਆ, ਉਹਨਾਂ ਨੇ ਨਿਆਂ ਦੇ ਫੈਸਲੇ ਕਰਨ ਦੇ ਲਈ, ਨਿਆਂ ਦੇਣ ਦੇ ਲਈ ਕਾਜ਼ੀ ਨੂੰ ਮੁਕਰਰ ਕੀਤਾ। ਹੁਣ ਕਾਜ਼ੀ ਦਾ ਇਹ ਧਿਆਨ ਹੁੰਦਾ ਕਿ ਸ਼ਰ੍ਹਾਂ ਦੇ ਅਨੁਸਾਰ ਫੈਸਲਾ ਸੁਣਾਇਆ ਜਾਏ, ਔਰ ਇਸ ਗੱਲ 'ਤੇ ਵੀ ਕਾਜ਼ੀ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਫੈਸਲਾ ਕਰਨ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਵਿਚਾਰ ਲੈਣਾ, ਚੰਗੀ ਤਰ੍ਹਾਂ ਪਰਖ ਲੈਣਾ, ਚੰਗੀ ਤਰ੍ਹਾਂ ਪੜ੍ਹ ਲੈਣਾ, ਫਿਰ ਜਾ ਕੇ ਤੂੰ ਫੈਸਲਾ ਸੁਣਾਉਣਾ। ਇਹ ਨਾ ਹੋਵੇ ਕਿ ਕਿਸੇ ਦੇ ਨਾਲ ਅਨਿਆਂ ਹੋ ਜਾਏ, ਇਹ ਨਾ ਹੋਵੇ ਕਿ ਕਿਸੇ ਦੇ ਨਾਲ ਧੱਕਾ ਹੋ ਜਾਏ। ਇਸ ਕਰਕੇ ਤੂੰ ਫੈਸਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਪੜ੍ਹਨਾ ਹੈ, ਵਿਚਾਰਨਾ ਹੈ, ਫਿਰ ਆਪਣਾ ਫੈਸਲਾ ਸੁਣਾਉਣਾ ਹੈ। ਜੇਕਰ ਫੈਸਲਾ ਕਿਤੇ ਗਲਤ ਵੀ ਦਿੱਤਾ ਗਿਆ ਤੇ ਤੇਰੇ ਕੋਲੋਂ ਇਹ ਵਿਕਲਪ ਹੋਵੇਗਾ, ਤੂੰ ਕਹਿ ਕੇ ਉਹਨੂੰ ਬਚਾਅ ਦੇ ਵਿੱਚ ਵੀ ਲਿਆ ਸਕਦਾ ਹੈ। ਇਹ ਕਾਜ਼ੀ ਦਾ ਕਰਮ ਸੀ। ਪਰ ਹੌਲੀ ਹੌਲੀ ਜਦੋਂ ਇਹਨਾਂ ਦੇ ਕੋਲੋਂ ਰਾਜ ਆਇਆ, ਇਹਨਾਂ ਦੇ ਕੋਲੋਂ ਤਾਕਤ ਆਈ, ਇਹਨਾਂ ਦੀ ਬੁਗਤ ਵਧੀ, ਤੇ ਕਾਜ਼ੀ ਹੌਲੀ ਹੌਲੀ ਕਰਪਟ ਹੋਣੇ ਸ਼ੁਰੂ ਹੋ ਗਏ। ਇਹਨਾਂ ਨੇ ਵੱਡੀ ਲੈ ਕੇ ਹੱਕ ਗਵਾਏ, ਵੱਡੀਆਂ ਲੈ ਕੇ, ਰਿਸ਼ਵਤਾਂ ਲੈ ਕੇ ਆਪਣੇ ਹੱਕ ਜਿਹੜੇ ਹੈ ਉਹ ਨਿਆਂ ਦੇਣਾ ਸ਼ੁਰੂ ਕਰ ਦਿੱਤਾ। ਜਿਹੜਾ ਨਿਰਦੋਸ਼ ਹੁੰਦਾ ਸੀ ਪੈਸੇ ਲੈ ਕੇ ਉਹਨੂੰ ਫਸਾ ਦਿੰਦੇ ਸਨ, ਤੇ ਜਿਹਨੇ ਕੁਕਰਮ ਕੀਤਾ ਹੁੰਦਾ ਸੀ ਉਹਨੂੰ ਪੈਸੇ ਲੈ ਕੇ ਛੱਡ ਦਿੰਦੇ ਸਨ। ਹੁਣ ਇੱਥੇ ਇਹ ਨਾ ਸੋਚਿਓ ਸਾਧ ਸੰਗਤ ਜੀ ਕਿ ਇਹ ਕੇਵਲ ਕਾਜ਼ੀ ਨੂੰ ਕਿਹਾ, ਅੱਜ ਦੇ ਰਾਜ ਪ੍ਰਬੰਧ ਨੂੰ ਵੀ ਮਹਾਰਾਜ ਜੀ ਦਾ ਉਹੀ ਉਪਦੇਸ਼ ਹੈ। ਹੁੰਦਾ ਤੇ ਏਦਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਦੇ ਉੱਪਰ ਸਿੱਖ ਪੰਥ ਨੂੰ ਖੁਸ਼ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਜਾਂਦਾ ਕਿ 550 ਸਾਲਾਂ ਤੇ ਸਜ਼ਾ ਭੁਗਤ ਚੁੱਕੇ। ਇਹ ਬੇਨਤੀ ਧਿਆਨ ਦੇ ਨਾਲ ਸੁਣਿਓ, ਆਹ ਜਿਹੜਾ ਮੈਂ ਸ਼ਬਦ ਵਰਤਿਆ ਨਾ, ਸਜ਼ਾ ਭੁਗਤ ਚੁੱਕੇ ਵਰਤਿਆ, ਸਜ਼ਾ ਭੁਗਤ ਰਹੇ ਨਹੀਂ, ਸਜ਼ਾ ਭੁਗਤ ਚੁੱਕੇ। ਇਹ ਐਲਾਨ ਹੁੰਦਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿ ਜਿਹੜੇ ਸਿੱਖ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ। ਤੇ ਨੈਤਿਕ ਤੌਰ 'ਤੇ ਛੱਡਣਾ ਤੇ ਬਣਦਾ ਹੀ ਹੈ ਨਾ ਜੀ, ਪਰ ਕਾਜ਼ੀ ਵਾਲਾ ਹਾਲ ਹੋ ਗਿਆ ਕਿ ਜਿਵੇਂ ਕਾਜ਼ੀ ਕੂੜ ਬੋਲ ਮਲ ਖਾਏ, ਕਾਜ਼ੀ ਝੂਠ ਬੋਲਦਾ ਹੈ, ਕਾਜ਼ੀ ਵੱਡੀ ਲੈ ਕੇ ਰਿਸ਼ਵਤ ਲੈ ਕੇ ਨਿਆਂ ਕਰਦਾ। ਹਿੰਦੁਸਤਾਨ ਦੇ ਵਿੱਚ ਵੀ ਸਾਨੂੰ ਕਈ ਵਾਰੀ ਵਾਰ-ਵਾਰ ਇਸ ਗੱਲ ਦਾ ਅਹਿਸਾਸ ਹੁੰਦਾ। ਸੰਗਤ ਜੀ, ਇਹਨੂੰ ਨਿਰਪੱਖ ਤੌਰ 'ਤੇ ਵੇਖਿਓ, ਮੈਂ ਪੱਖਪਾਤੀ ਨਜ਼ਰੀਏ ਦੇ ਨਾਲ ਇਹ ਬੇਨਤੀ ਨਹੀਂ ਕਰਦਾ ਪਿਆ। ਜਦੋਂ ਤੇ ਗੱਲ ਪੰਜਾਬ ਦੀ ਅਤੇ ਦਸਤਾਰਧਾਰੀਆਂ ਦੀ ਆਉਂਦੀ ਹੈ ਉਦੋਂ ਕਾਨੂੰਨ ਕੁਝ ਹੋਰ ਹੁੰਦੇ ਨੇ, ਜਦੋਂ ਗੱਲ ਕਿਸੇ ਹੋਰ ਦੀ ਆ ਜਾਏ ਉਦੋਂ ਕਾਨੂੰਨ ਕੁਝ ਹੋਰ ਹੁੰਦੇ ਨੇ। ਇਹ ਗੱਲ ਕਹੀ ਸੀ ਕਿ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ, ਉਹਨਾਂ ਨੂੰ ਨਿਆਂ ਦਿੱਤਾ ਜਾਵੇਗਾ। ਪਰ ਫਿਰ ਅਖਬਾਰਾਂ ਦੇ ਵਿੱਚ ਇਹਨਾਂ ਦੇ ਵੱਡੇ ਜੋ ਇਹਨੂੰ ਅਗਵਾਈ ਕਰਦੇ ਨੇ ਕੇਂਦਰ ਦੀ, ਕਾਨੂੰਨ ਦੀ, ਉਹ ਲੋਕ ਕਹਿੰਦੇ ਆ ਜਿੰਨੀ ਦੇਰ ਉਹ ਮਾਫ਼ੀ ਨਹੀਂ ਮੰਗਦੇ ਅਸੀਂ ਨਹੀਂ ਛੱਡਾਂਗੇ। ਜੇ ਮਾਫ਼ੀ ਮੰਗਵਾਉਣੀ ਸੀ ਤਾਂ ਪਹਿਲਾਂ ਹੀ ਮੰਗਵਾ ਲੈਂਦੇ, ਜੇ ਮਾਫ਼ੀ ਦੀ ਗੱਲ ਆਉਣੀ ਸੀ ਫਿਰ 30-30, 35-35 ਸਾਲ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ? ਨੈਤਿਕ ਤੌਰ 'ਤੇ ਫਰਜ਼ ਬਣਦਾ ਕਿ ਜਿਹੜੇ ਜੇਲ੍ਹ ਕੱਟ ਚੁੱਕੇ ਨੇ, ਜਿਹੜੇ ਆਪਣਾ ਸਮਾਂ ਪੂਰਾ ਕਰ ਚੁੱਕੇ ਨੇ, ਉਹਨਾਂ ਕੋਲ ਧੱਕੇ ਦੇ ਨਾਲ ਇਹ ਮਾਫ਼ੀ ਮੰਗਾਉਣ ਦੀ ਫਿਰ ਕੋਸ਼ਿਸ਼ ਕਰਦੇ ਆ। ਕਹਿਣ ਤੋਂ ਭਾਵ ਇਹੀ ਹੈ ਕਿ ਅੱਜ ਵੀ ਹਾਲ ਉਹੀ ਬਣਿਆ ਪਿਆ ਜਿਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਕਾਦੀ ਕੂੜ ਬੋਲ ਮਲ ਖਾਏ, ਕਾਦੀ ਕੂੜ ਬੋਲਦਾ ਪਿਆ, ਇਸ ਤਰ੍ਹਾਂ ਦਾ ਕੂੜ ਬੋਲਦਾ ਜਿਵੇਂ ਮਲ ਖਾਂਦਾ ਹੁੰਦਾ ਹੈ।
ਬ੍ਰਾਹਮਣ ਨਾਵੈ ਜੀਆ ਕਾਏ,
ਤੇ ਬ੍ਰਾਹਮਣ ਦਾ ਉਹ ਹਾਲ ਪਿਆ ਕਿ ਜਿਵੇਂ 68 ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੇ ਲਈ ਜਾਂਦਾ ਪਰ ਜੀਆਂ ਦਾ ਘਾਣ ਕਰਦਾ ਪਿਆ। ਹੁਣ ਬ੍ਰਾਹਮਣ ਨੂੰ ਹਿੰਦੁਸਤਾਨੀ ਸੱਭਿਅਤਾ ਦੇ ਵਿੱਚ ਸ਼੍ਰੋਮਣੀ ਮੰਨਿਆ ਗਿਆ, ਸਰਵਉੱਚ ਮੰਨਿਆ ਗਿਆ। ਬ੍ਰਾਹਮਣ ਦੇ ਕੇਵਲ 6 ਕਰਮ ਸਨ, ਦਾਨ ਦੇਣਾ ਤੇ ਦਾਨ ਲੈਣਾ, ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ, ਤੇ ਯੱਗ ਕਰਨਾ ਤੇ ਯੱਗ ਕਰਾਉਣਾ। ਇਸ ਕਰਕੇ ਇਹਦੀ ਇਸ ਖਿੱਤੇ ਦੇ ਉੱਪਰ ਪ੍ਰਭੂ ਸੱਤਾ ਰਹੀ ਹੈ। ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਉੱਪਰ ਦੇਵਤੇ ਅਸਮਾਨੀ ਦੇਵਤੇ ਨੇ, ਧਰਤੀ ਦੇ ਉੱਪਰ ਦੇਵਤਾ ਬ੍ਰਾਹਮਣ ਹੈ। ਇਸ ਕਰਕੇ ਹੌਲੀ ਹੌਲੀ ਜਦੋਂ ਇਹਦੀ ਅਜ਼ਾਰੇਦਾਰੀ ਕਾਇਮ ਰਹੀ ਤੇ ਹੌਲੀ ਹੌਲੀ ਇਹਨਾਂ ਦੇ ਵਿੱਚ ਵੀ ਕਰਪਸ਼ਨ ਆਉਣੀ ਸ਼ੁਰੂ ਹੋ ਗਈ। ਇਹਨਾਂ ਨੇ ਵੀ ਜਿਹੜੇ ਹੇਠਲੇ ਸਨ ਬ੍ਰਾਹਮਣਾਂ ਤੋਂ ਬਾਅਦ, ਖੱਤਰੀ, ਸ਼ੂਦਰ ਤੇ ਵੈਸ਼, ਉਹਨਾਂ ਨੂੰ ਲਿਤਾੜਨਾ ਸ਼ੁਰੂ ਕਰ ਦਿੱਤਾ। ਆਪਣੇ ਹੱਥ ਦੇ ਵਿੱਚ ਵਿੱਦਿਆ ਪ੍ਰਬੰਧ ਲੈ ਲਿਆ, ਆਪਣੇ ਹੱਥ ਦੇ ਵਿੱਚ ਰਾਜ ਪ੍ਰਬੰਧ ਲੈ ਲਿਆ, ਆਪਣੇ ਹੱਥ ਦੇ ਵਿੱਚ ਸਮਾਜਿਕ ਪ੍ਰਬੰਧ ਲੈ ਲਿਆ, ਆਪਣੇ ਹੱਥ ਦੇ ਵਿੱਚ ਧਾਰਮਿਕ ਪ੍ਰਬੰਧ ਲੈ ਲਿਆ। ਪਰ ਲੋਕਾਂ ਨੂੰ ਜਦੋਂ ਲੋਕਾਂ ਨੂੰ ਜਦੋਂ ਨਿਆਂ ਦੇਣ ਦੀ ਗੱਲ ਆਈ ਤੇ ਇਹਨਾਂ ਵੱਲੋਂ ਵੀ ਵਧੀਆ ਤਰੀਕੇ ਦੇ ਨਾਲ ਨਿਆਂ ਨਹੀਂ ਦਿੱਤਾ ਗਿਆ। ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ। ਜੇਕਰ ਤੂੰ ਆਪਣੇ ਆਪ ਨੂੰ ਸਰਵਉੱਚ ਮੰਨਦਾ ਹੈ, ਜੇਕਰ ਤੂੰ ਆਪਣੇ ਆਪ ਨੂੰ ਸ਼੍ਰੋਮਣੀ ਮੰਨਦਾ ਹੈ ਤੇ ਤੇਰਾ ਵੀ ਮਾਤਾ ਦੇ ਉਦਰ ਦੇ ਵਿੱਚੋਂ ਹੀ ਜਨਮ ਹੋਇਆ ਤੇ ਮੇਰਾ ਵੀ ਮਾਤਾ ਦੇ ਉਦਰ ਦੇ ਵਿੱਚੋਂ ਹੀ ਜਨਮ ਹੋਇਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਹੇ ਬ੍ਰਾਹਮਣ, ਤੂੰ ਆਪਣੇ ਆਪ ਨੂੰ ਸਰਵਉੱਚ ਮੰਨਦਾ ਹੈ, ਪਰ ਯਾਦ ਰੱਖੀ ਤੇਰੀਆਂ ਰਗਾਂ ਦੇ ਵਿੱਚ, ਤੇਰੀਆਂ ਨਾੜਾਂ ਦੇ ਵਿੱਚ ਵੀ ਖੂਨ ਚੱਲਦਾ ਪਿਆ ਹੈ, ਮੇਰੀਆਂ ਨਾੜਾਂ ਦੇ ਵਿੱਚ ਵੀ ਖੂਨ ਚੱਲਦਾ ਪਿਆ ਹੈ। ਮੈਂ ਡੰਕੇ ਦੀ ਚੋਟ ਦੇ ਇਹ ਗੱਲ ਕਹਿਣਾ ਕਿ ਮੈਂ ਆਪਣੇ ਆਪ ਨੂੰ ਸ਼ੂਦਰ ਐਲਾਨੀਆਂ ਕਹਿ ਦਿਆਂਗਾ, ਤੂੰ ਵੇਖ ਜੇਕਰ ਤੇਰੀਆਂ ਰਗਾਂ ਦੇ ਵਿੱਚ ਦੁੱਧ ਚੱਲਦਾ ਪਿਆ ਤੇ ਮੇਰੀਆਂ ਰਗਾਂ ਦੇ ਵਿੱਚ ਲਹੂ ਚੱਲਦਾ ਪਿਆ। ਜੇਕਰ ਤੇਰੀਆਂ ਰਗਾਂ 'ਚ ਦੁੱਧ ਚੱਲਦਾ ਪਿਆ ਤੇ ਮੰਨ ਜਾਵਾਂਗਾ ਕਿ ਤੂੰ ਬ੍ਰਾਹਮਣ ਹੈ, ਤੇ ਜੇਕਰ ਤੇਰੀਆਂ ਰਗਾਂ ਦੇ ਵਿੱਚ ਵੀ ਲਹੂ ਚੱਲਦਾ ਪਿਆ ਤੈਨੂੰ ਮੰਨਣਾ ਪਵੇਗਾ ਕਿ ਅਸੀਂ ਸਾਰੇ ਬ੍ਰਾਹਮਣ ਹੈ। ਤੇ ਭਗਤ ਸਾਹਿਬ ਜੀ ਕਹਿੰਦੇ ਨੇ ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੂਧ, ਕਿ ਮੇਰੇ ਕਿਹੜਾ ਲਹੂ ਚੱਲਦਾ ਪਿਆ ਤੇ ਤੇਰੇ ਕਿਹੜਾ ਦੁੱਧ ਚੱਲਦਾ ਪਿਆ, ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ। ਇਸ ਕਰਕੇ ਭਗਤ ਸਾਹਿਬ ਜੀ ਨੇ ਇੱਥੇ ਕਿਹਾ ਹੈ ਕਿ ਬ੍ਰਾਹਮਣ ਵੀ ਉਸੇ ਤਰ੍ਹਾਂ ਦਾ ਹੈ, ਇਨਸਾਨ ਹੈ ਜਿਵੇਂ ਸਾਰੇ ਨੇ, ਇਹ ਕੋਈ ਵਿਸ਼ੇਸ਼ ਨਹੀਂ ਹੈ। ਸੋ ਮਹਾਰਾਜ ਜੀ ਨੇ ਵੀ ਕਹਿ ਦਿੱਤਾ ਕਿ ਹੇ ਬ੍ਰਾਹਮਣ, ਤੂੰ ਤੇ ਦੁਨੀਆਂ ਨੂੰ ਸੇਧ ਦੇਣੀ ਹੈ, ਪਰ ਦੁਨੀਆਂ ਨੂੰ ਸੇਧ ਦੇਣ ਦੀ ਬਜਾਏ ਤੂੰ ਬ੍ਰਾਹਮਣ ਨਾਵੈ ਜੀਆਂ ਘਾਏ, ਤੂੰ ਲੋਕਾਂ ਦਾ ਘਾਣ ਕਰਦਾ ਪਿਆ ਹੈ।
ਜੋਗੀ ਜੁਗਤ ਨਾ ਜਾਣੈ ਆਂਦ।
ਹੁਣ ਭਾਰਤੀ ਸੱਭਿਆਚਾਰ ਦੇ ਵਿੱਚ ਤੀਸਰੇ ਨੰਬਰ ਤੇ ਜਿਹੜੇ ਧਾਰਮਿਕ ਆਗੂਆਂ ਦੀ ਗੱਲ ਕੀਤੀ ਹੈ ਉਹ ਜੋਗੀਆਂ ਦੀ ਗੱਲ ਕੀਤੀ ਹੈ। ਯੋਗ ਮਤ ਦੀ ਸ਼ੁਰੂਆਤ ਰਿਸ਼ੀ ਪਤੰਜਲੀ ਤੋਂ ਮੰਨੀ ਜਾਂਦੀ ਹੈ। ਪਤੰਜਲੀ ਦੇ ਯੋਗ ਨੂੰ ਰਾਜ ਯੋਗ ਕਿਹਾ ਜਾਂਦਾ ਤੇ ਗੋਰਖ ਜੀ ਦੇ ਯੋਗ ਨੂੰ ਹੱਠ ਯੋਗ ਕਿਹਾ ਜਾਂਦਾ। ਇਸ ਯੋਗ ਦੇ ਚਾਰ ਪੱਖ ਮੰਨੇ ਗਏ ਨੇ, ਜਿਹਦੇ ਵਿੱਚ ਆਸਣ ਆ ਜਾਂਦਾ, ਯੋਗ ਵਿਭੂਤੀ ਆ ਜਾਂਦਾ, ਮੋਖ ਆ ਜਾਂਦਾ, ਇਸ ਤਰ੍ਹਾਂ ਇਹਦੇ ਚਾਰ ਪੱਖ ਮੰਨੇ ਗਏ ਨੇ। ਔਰ ਇਹਦੇ ਵਿੱਚ ਅੱਠ ਤਰ੍ਹਾਂ ਦੇ ਨਿਯਮ ਮੰਨੇ ਗਏ, ਜਿਹਨਾਂ ਦੇ ਵਿੱਚ ਯਮ, ਪ੍ਰਾਣਾਯਾਮ, ਪ੍ਰਾਣਾਹਾਰ, ਨਿਯਮ, ਇਹ ਸਾਰੇ ਆ ਜਾਂਦੇ ਨੇ ਅੱਠ ਤਰੀਕੇ ਦੇ। ਪਰ ਇਹਦੇ ਦੋ ਤਰੀਕੇ ਜਿਹੜੇ ਦੋ ਪਦ ਨੇ ਉਹ ਇਹ ਨੇ, ਇੱਕ ਹੈ ਜੀ ਰਾਜ ਯੋਗ, ਇੱਕ ਹੈ ਹੱਠ ਯੋਗ। ਰਾਜ ਯੋਗ ਦੇ ਵਿੱਚ ਯੋਗ ਕੀਤਾ ਜਾਂਦਾ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਿਰਿਆਵਾਂ ਨੂੰ ਸਾਧਿਆ ਜਾਂਦਾ। ਪਰ ਹੱਠ ਯੋਗ ਜਿਹੜਾ ਗੋਰਖਨਾਥ ਵਾਲਾ ਹੈ, ਉਹਦੇ ਵਿੱਚ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਦਿੱਕਤ ਦਿੱਤੀ ਜਾਂਦੀ ਹੈ, ਸਰੀਰ ਨੂੰ ਹੱਠ ਦੇ ਵਿੱਚ ਰੱਖਿਆ ਜਾਂਦਾ, ਇਸ ਤਰ੍ਹਾਂ ਕਿ ਜਿਵੇਂ ਅੱਗ ਬਾਲੀ ਜਾਂਦੀ ਹੈ, ਕੰਨ ਪੜਵਾਏ ਜਾਂਦੇ ਨੇ, ਸਿਰ ਮੁੰਡਾਲੇ ਜਾਂਦੇ ਨੇ, ਆਪਣੇ ਕੋਲੋਂ ਡੰਡਾ ਰੱਖਿਆ ਜਾਂਦਾ, ਆਪਣੇ ਸਰੀਰ ਦੇ ਉੱਪਰ ਵਿਭੂਤੀ ਮਲੀ ਜਾਂਦੀ ਹੈ, ਆਪਣੇ ਸਰੀਰ ਨੂੰ ਪੁੱਠਾ ਲਟਕਾਇਆ ਜਾਂਦਾ, ਜਟਾਵਾਂ ਨੂੰ ਰੁੱਖ ਦੇ ਨਾਲ ਬੰਨ੍ਹ ਕੇ ਪੁੱਠਾ ਲਟਕਿਆ ਜਾਂਦਾ, ਧੂਣੀਆਂ ਧਕਾ ਕੇ ਦੁਆਲੇ ਦੁਆਲੇ ਬੈਠਾ ਜਾਂਦਾ, ਇਹ ਯੋਗੀਆਂ ਦਾ ਕਰਮ ਹੈ। ਪਰ ਮਹਾਰਾਜ ਜੀ ਕਹਿੰਦੇ ਹੌਲੀ ਹੌਲੀ ਇਹਨਾਂ ਦੇ ਅੰਦਰੋਂ ਵੀ ਜਿਹੜਾ ਸੱਤਿਆਚਾਰ ਸੀ ਉਹ ਖਤਮ ਹੋ ਗਿਆ, ਇਹਨਾਂ ਦੀਆਂ ਮੰਡਲੀਆਂ ਕੇਵਲ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਵਿਹਲੜਾਂ ਦੇ ਵਾਂਗੂ ਫਿਰਨ ਦੇ ਲਈ ਲੈ ਗਈਆਂ, ਇਹਨਾਂ ਦੇ ਅੰਦਰ ਅਸਲ ਦੇ ਵਿੱਚ ਜਿਹੜਾ ਯੋਗ ਸੀ ਨਾ ਜੀ ਉਹ ਖਤਮ ਹੋ ਗਿਆ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋਗੀ ਵੀ ਹੁਣ ਜੁਗਤੀ ਨਹੀਂ ਜਾਣਦੇ ਪਏ, ਇਹ ਤਿੰਨੇ ਉਜਾੜੇ ਦਾ ਬੰਧ ਬਣੇ ਹੋਏ ਨੇ, ਜੋਗੀ ਵੀ ਅੰਧ ਦੇ ਵਿੱਚ ਨੇ, ਹਨੇਰੇ ਦੇ ਵਿੱਚ ਹਨ।
ਤਿੰਨੇ ਉਜਾੜੇ ਕਾ ਬੰਧ।
ਮਹਾਰਾਜ ਜੀ ਕਹਿੰਦੇ ਹੁਣ ਇਹ ਤਿੰਨੇ ਉਜਾੜੇ ਦਾ ਬੰਧ ਬਣੇ ਹੋਏ ਨੇ, ਕਿਉਂ? ਕਿਉਂਕਿ ਇਹਨਾਂ ਨੇ ਕੇਵਲ ਤਾਂ ਕੇਵਲ ਭੇਖ ਨੂੰ ਸਭ ਕੁਝ ਮੰਨ ਲਿਆ, ਇਹਨਾਂ ਨੇ ਕੇਵਲ ਤਾਂ ਕੇਵਲ ਬਾਹਰੀ ਰੂਪ ਦੇ ਵਿੱਚ ਆਪਣੇ ਆਪ ਨੂੰ ਸ਼ਿੰਗਾਰਨ ਨੂੰ ਸਭ ਕੁਝ ਮੰਨ ਲਿਆ, ਅੰਦਰ ਦੇ ਉੱਪਰ ਇਹਨਾਂ ਨੇ ਵਰਕ ਨਹੀਂ ਕੀਤਾ। ਚੀਨ ਦੇ ਇੱਕ ਮਹਾਨ ਵਿਚਾਰਕ ਹੋਏ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਕਨਫਿਊਸ਼ੀਅਸ ਆਇਆ, ਉਹ ਕਹਿੰਦੇ ਜਦੋਂ ਮੈਂ ਛੋਟਾ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਸੀ ਕਿ ਮੈਂ ਪੂਰੀ ਦੁਨੀਆਂ ਨੂੰ ਸੁਧਾਰ ਦਿਆਂਗਾ ਵੱਡਾ ਹੋ ਕੇ। ਕਹਿੰਦੇ ਮੈਂ ਥੋੜ੍ਹਾ ਜਿਹਾ ਵੱਡਾ ਹੋਇਆ, ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਨਹੀਂ ਦੁਨੀਆਂ ਤੇ ਬਹੁਤ ਵੱਡੀ ਹੈ, ਕਿਉਂ ਨਾ ਪਹਿਲੇ ਆਪਣੇ ਦੇਸ਼ ਨੂੰ ਸੁਧਾਰਿਆ ਜਾਵੇ। ਕਹਿੰਦੇ ਕਨਫਿਊਸ਼ੀਅਸ ਕਹਿੰਦੇ ਮੈਂ ਥੋੜ੍ਹਾ ਜਿਹਾ ਹੋਰ ਵੱਡਾ ਹੋ ਗਿਆ। ਮਨ ਦੇ ਵਿੱਚ ਫਿਰ ਖਿਆਲ ਆਇਆ ਨਹੀਂ ਦੇਸ਼ ਵੀ ਬਹੁਤ ਵੱਡਾ, ਕਿਉਂ ਨਾ ਪਹਿਲਾਂ ਆਪਣੇ ਰਾਜੇ ਨੂੰ ਸੰਭਾਲਿਆ ਜਾਵੇ। ਕਹਿੰਦਾ ਮੈਂ ਉਦੋਂ ਜਵਾਨ ਹੋਣ ਵਾਲੇ ਪਾਸੇ ਤੁਰ ਪਿਆ ਸਾਂ, ਮਨ 'ਚ ਫਿਰ ਖਿਆਲ ਆਇਆ ਨਹੀਂ ਰਾਜ ਵੀ ਬਹੁਤ ਵੱਡਾ ਹੁੰਦਾ, ਪਹਿਲਾਂ ਆਪਣੇ ਸ਼ਹਿਰ ਨੂੰ ਸੁਧਾਰਿਆ ਜਾਵੇ। ਕਹਿੰਦਾ ਉਦੋਂ ਮੈਂ ਪੂਰਾ ਜਵਾਨ ਹੋ ਗਿਆ ਸਾਂ। ਫਿਰ ਮੇਰੇ ਮਨ ਦੇ ਵਿੱਚ ਕਹਿੰਦਾ ਖਿਆਲ ਆਇਆ ਕਿ ਨਹੀਂ ਸ਼ਹਿਰ ਵੀ ਬਹੁਤ ਵੱਡਾ ਹੁੰਦਾ, ਆਪਣੇ ਪਿੰਡ ਨੂੰ ਸੁਧਾਰਿਆ ਜਾਵੇ। ਕਹਿੰਦਾ ਮੈਂ ਬਜ਼ੁਰਗੀ ਵਾਲੇ ਪਾਸੇ ਜਾਣਾ ਸ਼ੁਰੂ ਕਰ ਦਿੱਤਾ ਸੀ, ਮਨ 'ਚ ਫਿਰ ਖਿਆਲ ਆਇਆ ਪਿੰਡ ਵੀ ਬਹੁਤ ਵੱਡਾ ਹੁੰਦਾ, ਕਿਉਂ ਨਾ ਪਹਿਲਾਂ ਆਪਣੇ ਮੁਹੱਲੇ ਤੋਂ ਸ਼ੁਰੂਆਤ ਕੀਤੀ ਜਾਵੇ। ਕਹਿੰਦਾ ਉਦੋਂ ਮੈਂ ਮੰਜੇ ਦੇ ਉੱਪਰ ਪੈ ਗਿਆ ਸਾਂ, ਤੇ ਜਦੋਂ ਮੰਜੇ ਦੇ ਉੱਪਰ ਪੈ ਗਿਆ ਸਾਂ ਮਨ ਦੇ ਵਿੱਚ ਖਿਆਲ ਆਇਆ ਕਿ ਪੂਰੀ ਦੁਨੀਆਂ ਨੂੰ ਸੁਧਾਰਨ ਤੋਂ ਪਹਿਲਾਂ ਕਦੀ ਆਪਣੇ ਆਪ ਨੂੰ ਪਹਿਲਾਂ ਸੁਧਾਰ ਲਿਆਉਂਦਾ ਤੇ ਗੱਲ ਬਣ ਜਾਣੀ ਸੀ। ਕਹਿਣ ਤੋਂ ਭਾਵ ਕਿ ਇਹ ਦੁਨੀਆਂ ਨੂੰ ਸੁਧਾਰਨ ਦੇ ਲਈ ਤੁਰੇ ਹੋਏ ਨੇ ਕਾਜੀ, ਬ੍ਰਾਹਮਣ, ਯੋਗੀ, ਪਰ ਆਪਣਾ ਆਪ ਨਹੀਂ ਸੁਧਾਰਿਆ। ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਕੰਮ ਚੱਲਦਾ ਜੀ ਭੇਖੀਆਂ ਦਾ। ਮਾਰਕੀਟ ਦੇ ਵਿੱਚ ਨਵੇਂ ਨਵੇਂ ਬਾਬੇ ਆਉਂਦੇ ਆ, ਨਵੇਂ ਨਵੇਂ ਤਰ੍ਹਾਂ ਦੇ ਵਹਿਮ ਭਰਮ, ਔਰ ਚੰਗੇ ਭਲੇ ਪੜ੍ਹੇ ਲਿਖੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਆਪ ਗਵਾ ਲੈਂਦੇ ਆ। ਕੁਝ ਆਰਥਿਕ ਤੌਰ ਤੇ ਸ਼ੋਸ਼ਿਤ ਹੁੰਦੇ ਆ, ਕੁਝ ਸਰੀਰਕ ਤੌਰ ਤੇ ਸ਼ੋਸ਼ਣ ਹੁੰਦੇ ਆ, ਕਿਹਨਾਂ ਕਈਆਂ ਦਾ ਪਰਿਵਾਰਕ ਤੌਰ ਤੇ ਸ਼ੋਸ਼ਣ ਹੁੰਦਾ। ਤੁਸੀਂ ਵੇਖਿਆ ਹੋਵੇਗਾ, ਮੈਂ ਜ਼ਿਕਰ ਤਾਂ ਕੀ ਕਰਨਾ, ਪਿਛਲੇ ਦਿਨੀ 125 ਤੋਂ ਉੱਪਰ ਉੱਪਰ ਲੋਕ ਇੱਕ ਭਗਦੜ ਦੇ ਵਿੱਚ ਭੱਜਦੇ ਹੋਏ ਹਿੰਦੁਸਤਾਨ ਦੇ ਵਿੱਚ ਮਾਰੇ ਗਏ। ਇਹੀ ਕਿਤੇ ਕੋਈ ਅੱਤਵਾਦੀ ਹਮਲਾ ਹੋਇਆ ਹੁੰਦਾ ਤੇ ਰੌਲਾ ਪੈ ਜਾਣਾ ਸੀ, ਮੀਡੀਆ ਦੇ ਵਿੱਚ ਦਿਨ ਰਾਤ ਹੀ ਖਬਰਾਂ ਚੱਲਣੀਆਂ ਸੀ ਕਿ ਇੰਡੀਆ ਦੇ ਨਾਲ ਇਹ ਕੋਈ ਹਮਲਾ ਬਾਹਰੀ ਹਮਲਾ ਹੋਇਆ। ਤੇ ਮੈਂ ਸਮਝਦਾ ਇਹ ਵੀ ਕਿਸੇ ਹਮਲੇ ਤੋਂ ਘੱਟ ਨਹੀਂ। ਉਹ ਲੋਕ ਜਿਨ੍ਹਾਂ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਲਗਾਤਾਰ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਬਾਬੇ ਦੇ ਪਿੱਛੇ ਭੱਜੇ ਕਿਉਂ ਜੀ? ਕਹਿੰਦੇ ਜਿੱਧਰੋਂ ਬਾਬਾ ਲੰਘੇਗਾ ਉਹਦੇ ਪੈਰਾਂ ਦੀ ਚਰਨ ਧੂੜ ਚੁੱਕਣੀ ਆ ਇਹ, ਉਹਦੀ ਚਰਨ ਧੂੜ ਚੁੱਕਣ ਦੇ ਮਗਰ ਮਗਰ ਹੀ ਇੰਨੇ ਲੋਕ ਭੱਜੇ। 121 ਤੋਂ ਉੱਪਰ ਉੱਪਰ, 125 ਤੋਂ ਉੱਪਰ ਉੱਪਰ ਲੋਕ ਭੱਗ ਦੌੜ ਦੇ ਵਿੱਚ ਮਾਰੇ ਗਏ। ਕਹਿਣ ਤੋਂ ਭਾਵ ਕਿਰਦਾਰ ਬਿਲਡ ਕਰਨ ਦੀ ਲੋੜ ਹੈ। ਬਾਹਰੀ ਤੌਰ 'ਤੇ ਭੇਖ ਦਾ ਇੱਥੇ ਕੋਈ ਵੀ, ਮਹਾਰਾਜ ਜੀ ਕਹਿੰਦੇ ਆ ਭੇਖ ਦਾ ਕੋਈ ਫਾਇਦਾ ਨਹੀਂ। ਮੈਂ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਰਚਨਾ ਕਹਿ ਕੇ ਫਿਰ ਮੈਂ ਅਗਾਂਹ ਤੁਰਾਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਕਮਾਲ ਦਾ ਜ਼ਿਕਰ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ, ਭਾਈ ਸਾਹਿਬ ਜੀ ਨੇ ਉਹਨਾਂ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਵਸਤੂਆਂ ਵੇਖਣ ਨੂੰ ਇੱਕੋ ਜਿਹੀਆਂ ਨੇ ਪਰ ਉਹਨਾਂ ਦੇ ਗੁਣਾਂ ਦਾ ਫਰਕ ਹੈ, ਉਹਨਾਂ ਦੇ ਸਵਾਦ ਦਾ ਫਰਕ ਹੈ, ਉਹਨਾਂ ਦਾ ਰੰਗ ਇੱਕੋ ਜਿਹਾ, ਰੂਪ ਇੱਕੋ ਜਿਹਾ, ਪਰ ਕਿਰਦਾਰ ਦਾ ਫਰਕ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁੱਛਾ ਹੋਏ ਤਰਕਾਨੂਆ ਕਿ ਉਹ ਵੜੀਆ ਵੜੀਆ ਦੱਖ ਹੈ। ਮੈਂ ਤਾਂ ਬੇਨਤੀ ਕਰਦਾ ਪਿਆ, ਮਹਾਰਾਜ ਜੀ ਨੇ ਸ਼ਬਦ ਵਰਤਿਆ ਤਿੰਨੇ ਉਜਾੜੇ ਕਾ ਬੰਧ। ਮਹਾਰਾਜ ਜੀ ਕਹਿੰਦੇ ਗੁੱਛਾ ਹੋਏ ਤਰਕਾਨੂਆ ਕਿਉਂ ਵੜੀਆ ਦੱਖ ਹੈ। ਤਰਕਾਨੂਆ ਦਾ ਭਾਵ ਹੈ ਕਰਤੋਨੇ। ਹੁਣ ਸਾਡੇ ਘਰਾਂ ਦੇ ਵਿੱਚ ਦਰਿੰਕਾਂ ਵੀ ਕਈ ਵਾਰੀ ਵੇਖਣ ਨੂੰ ਨਹੀਂ ਮਿਲਦੀਆਂ, ਤੇ ਪੁਰਾਣੇ ਸਮੇਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੁੰਦੀ ਸੀ, ਧੀਆਂ ਅਤੇ ਤਰਿੰਕਾਂ ਰੌਣਕ ਹੁੰਦੀਆਂ ਵਿਹੜੇ ਦੀ। ਧੀਆਂ ਤੇ ਤਰਿੰਕਾਂ ਨੂੰ ਵਿਹੜਿਆਂ ਦੀ ਰੌਣਕ ਬਣਿਆ ਗਿਆ ਸੀ, ਪਰ ਹੁਣ ਵਿਹੜਿਆਂ ਦੇ ਵਿੱਚ ਇਟਾਲੀਅਨ ਪੱਥਰ ਚਾਹੀਦੇ ਹੈ, ਹੁਣ ਵਿਹੜਿਆਂ ਦੇ ਵਿੱਚ ਸਜਾਵਟੀ ਬੂਟੇ ਚਾਹੀਦੇ ਹੈ, ਜਿਹੜੇ ਸਾਡੇ ਆਪਣੇ ਸਜਾਵਟੀ ਰੁੱਖ ਨੇ ਉਹ ਪਤਾ ਨਹੀਂ ਕਿੱਧਰ ਚਲੇ ਗਏ। ਇਹ ਬੇਨਤੀ ਫਿਰ ਮੈਂ ਕਰ ਰਿਹਾ ਮੰਜੀ ਸਾਹਿਬ ਦੀ ਸਟੇਜ ਤੋਂ। ਸਤਿ ਸੰਗਤ ਜੀ, ਮਹਾਰਾਜ ਜੀ ਨੇ ਵਾਤਾਵਰਨ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੈ, ਮਹਾਰਾਜ ਜੀ ਨੇ ਕੁਦਰਤ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੈ। ਹੁਣ ਬਰਸਾਤਾਂ ਦੇ ਦਿਨ ਚੱਲਦੇ ਪਏ ਹੈ, ਹਰੇਕ ਬੰਦਾ ਆਪਣੇ ਘਰ ਦੇ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਾਵੇ, ਕਿਉਂਕਿ ਜਦੋਂ ਸਾਡਾ ਸੰਸਕਾਰ ਹੋਣਾ ਨਾ, ਅਸੀਂ ਦੋ ਦੋ ਤਿੰਨ ਤਿੰਨ ਰੁੱਖ ਆਪਣੇ ਨਾਲ ਲੈ ਜਾਣੇ ਨੇ। ਲੱਕੜਾਂ ਦੇ ਵਿੱਚ ਜਦੋਂ ਸਾਨੂੰ ਚਿਣਿਆ ਜਾਣਾ ਤੇ ਚਿਣਿਆਂ ਦੇ ਸਾਰਿਆਂ ਨੂੰ ਜਾਣਾ, ਕਿਉਂ ਨਾ ਉਹਦੇ ਤੋਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਰੁੱਖ ਲਗਾ ਦਿੱਤੇ ਜਾਣ, ਆਪਣਾ ਵੱਡੱਪਣ ਦਿਖਾਇਆ ਜਾਵੇ, ਸੜਕਾਂ ਦੇ ਕੰਢੇ ਰੁੱਖ ਲਾਏ ਜਾਣ, ਜਿੱਥੇ ਥਾਂ ਬਚਦੀ ਹੈ ਉੱਥੇ ਰੁੱਖ ਲਾਏ ਜਾਣ। ਰੁੱਖ ਬਚਣਗੇ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ, ਜੇਕਰ ਅਸੀਂ ਰੁੱਖ ਨਾ ਲਾਏ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਕਿ ਸਾਡੇ ਪੁਰਖ ਹੋਏ ਸਨ, ਕਹਿੰਦੇ ਤੇ ਆਪਣੇ ਆਪ ਨੂੰ ਧਰਮੀ ਸਨ, ਕਹਿੰਦੇ ਤੇ ਆਪਣੇ ਆਪ ਨੂੰ ਵੱਡੇ ਸਨ ਪਰ ਉਹਨਾਂ ਨੇ ਪਾਣੀ ਵੀ ਨਹੀਂ ਬਚਾਇਆ, ਕਹਿੰਦੇ ਤੇ ਆਪਣੇ ਆਪ ਨੂੰ ਬੜੇ ਸਿਆਣੇ ਸਨ ਪਰ ਉਹਨਾਂ ਨੇ ਹਵਾ ਦਾ ਨਾਸ ਕਰ ਦਿੱਤਾ, ਕਹਿੰਦੇ ਤੇ ਆਪਣੇ ਆਪ ਨੂੰ ਬੜੇ ਸਿਆਣੇ ਸਨ ਪਰ ਉਹਨਾਂ ਨੇ ਕੁਦਰਤ ਦਾ ਨਾਸ ਕਰ ਦਿੱਤਾ। ਇਹ ਜਿਹੜਾ ਨਾ ਜੀ, ਇਹ ਆਪਣੇ ਸਿਰ ਦੇ ਉੱਪਰ, ਆਪਣੇ ਰੂਹ ਦੇ ਉੱਪਰ ਇਹ ਲਾਂਛਨ ਨਾ ਲੈ ਕੇ ਜਾਈਏ। ਸੋ ਰੁੱਖ ਜ਼ਰੂਰ ਲਾਉਣੇ ਚਾਹੀਦੇ ਹੈ, ਸਮਾਜ ਦੀਆਂ ਸੇਵਾਵਾਂ ਦੇ ਵਿੱਚ ਆਪਣੇ ਆਪ ਨੂੰ ਜ਼ਰੂਰ ਆਉਣਾ ਚਾਹੀਦਾ। ਇਹਦੇ ਨਾਲ ਹੀ ਮੈਂ ਫਿਰ ਬੇਨਤੀ ਕਰਦੇ ਹਾਂ, ਤਿੰਨੇ ਉਜਾੜੇ ਕਾ ਬੰਦ। ਵੇਖੋ ਜੀ, ਜਦੋਂ ਕਿਸਾਨੀ ਦੀ ਗੱਲ ਚੱਲਦੀ ਹੈ ਤੇ ਆਪਣੇ ਹੱਕ ਲੈਣ ਦੇ ਲਈ ਅਸੀਂ ਦਿੱਲੀ ਗਏ, ਧੱਕੇ ਦੇ ਨਾਲ ਦਿੱਲੀ ਸਰਕਾਰ ਜੋ ਧੱਕੇ ਦੇ ਨਾਲ ਕਿਸਾਨਾਂ ਨੂੰ ਉਠਾਉਣਾ ਚਾਹੁੰਦੀ ਸੀ, ਅਸੀਂ ਆਪਣੇ ਹੱਕ ਲੈ ਕੇ ਮੁੜੇ। ਪਰ ਯਾਦ ਰੱਖਿਓ, ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ, ਅਸੀਂ ਵੀ ਕਿਸਾਨੀ ਪਰਿਵਾਰਾਂ 'ਚੋਂ ਆਉਂਦੇ ਹਾਂ, ਇੱਕ ਹੱਕ ਤੁਹਾਡਾ ਵੀ ਬਣਦਾ ਕਿ ਤੁਸੀਂ ਵੀ ਦੁਨੀਆਂ ਨੂੰ ਹੱਕ ਦਿਓ। ਹੁਣ ਤੁਸੀਂ ਪੁੱਛੋਗੇ ਗਿਆਨੀ ਜੀ ਉਹ ਕਿਹੜਾ, ਉਹ ਹੱਕ ਇਹ ਹੈ ਕਿ ਜਿਹੜੀਆਂ ਸੜਕਾਂ ਤੋਂ ਬੱਚਿਆਂ ਦੀਆਂ ਸਕੂਲਾਂ ਦੀਆਂ ਬੱਸਾਂ ਲੰਘਦੀਆਂ, ਜਿਹੜੀਆਂ ਸੜਕਾਂ ਤੋਂ ਟਰਾਂਸਪੋਰਟ ਹੁੰਦੀ ਹੈ, ਜਿਹੜੀਆਂ ਸੜਕਾਂ ਤੋਂ ਅਸੀਂ ਲੰਘ ਕੇ ਆਈਦਾ, ਕਿਰਪਾ ਕਰਕੇ ਕਿਸਾਨੋ ਉਹਨਾਂ ਸੜਕਾਂ ਨੂੰ ਵੱਢਣਾ ਬੰਦ ਕਰ ਦਿਓ। ਜੇ 2-4 ਕਿੱਲੇ ਦੇ ਵਿੱਚੋਂ ਝੋਨਾ ਨਾ ਨਿਕਲਿਆ ਤੇ ਉਹ ਸੜਕ ਨੂੰ ਵੱਢ ਵੱਢ ਕੇ ਬੰਨੇ ਪੁੱਟ ਪੁੱਟ ਕੇ ਆਪਣੇ ਘਰ ਦੇ ਵਿੱਚ ਸੁੱਟਣੇ, ਬੰਨਿਆਂ ਨੂੰ ਵੱਢ ਵੱਢ ਕੇ ਆਪਣੇ ਖੇਤਾਂ ਦੇ ਵਿੱਚ ਸੁੱਟਣਾ, ਇਹ ਕੋਈ ਬਹੁਤੀ ਦਿਆਨਤਦਾਰੀ ਤੇ ਸਿਆਣਪ ਨਹੀਂ। ਜੇ ਦਿੱਲੀ ਦੇ ਕੋਲੋਂ ਅਸੀਂ ਜਾ ਕੇ ਹੱਕ ਲੈ ਸਕਦੇ ਹਾਂ ਤੇ ਨਾਗਰਿਕਾਂ ਦਾ ਵੀ ਇੱਕ ਹੱਕ ਬਣਦਾ ਨੈਤਿਕ ਤੌਰ ਤੇ ਕਿ ਇਹਨਾਂ ਨੂੰ ਵੱਢ ਵੱਢ ਕੇ ਬੰਨਿਆਂ ਨੂੰ ਪੈਲੀਆਂ ਦੇ ਵਿੱਚ ਨਾ ਮਿਲਾਇਆ ਜਾਏ, ਸਗੋਂ ਇੱਕ ਇੱਕ ਫੁੱਟ ਛੱਡ ਵੀ ਦਿਓਗੇ ਪੈਲੀ ਤੁਹਾਡੀ ਉਹ ਰਹਿਣੀ ਹੈ, ਕਾਗਜ਼ਾਂ ਦੇ ਵਿੱਚ ਤੁਹਾਡੀ ਰਹਿਣੀ ਹੈ, ਪਰ ਜਿਹਨਾਂ ਰਾਹਾਂ ਤੋਂ ਲੋਕ ਲੰਘਣਗੇ ਨਾ ਜੀ ਉਹ ਅਸੀਸਾਂ ਦਿੰਦੇ ਹੁੰਦੇ ਆ। ਜਿਹੜਾ ਰਾਹ ਛੋਟਾ ਹੋਵੇ ਜਦੋਂ ਉੱਥੋਂ ਕੋਈ ਯਾਤਰੀ ਲੰਘਦਾ, ਦੋ ਗੱਡੀਆਂ ਆ ਜਾਣ ਤੇ ਲੋਕ ਉਦੋਂ ਚੇਤਾ ਕਰਦੇ ਆ ਵੀ ਆਹ ਪਤਾ ਨਹੀਂ ਕਿਹੜਾ ਭੁੱਖਾ ਨੰਗਾ ਹੋਵੇਗਾ ਕਿ 10 ਕਿੱਲਿਆਂ ਦੇ ਵਿੱਚ ਇਹਦੀ ਪੂਰੀ ਨਹੀਂ ਪਈ, ਹੁਣ ਸੜਕ ਨੂੰ ਵੱਢ ਵੱਢ ਕੇ ਇੱਥੋਂ ਝੋਨਾ ਤੇ ਕਣਕ ਪ੍ਰਾਪਤ ਕਰਨੀ ਚਾਹੁੰਦਾ। ਬੱਚਿਆਂ ਦੀਆਂ ਬੱਸਾਂ ਲੰਘਦੀਆਂ ਨੇ, ਬੱਚਿਆਂ ਦੀਆਂ ਵੈਨਾਂ ਲੰਘਦੀਆਂ ਨੇ ਉੱਥੋਂ, ਪਰ ਜਿਹੜੀ ਸੜਕ ਦੇ ਉੱਪਰ ਕਿਸਾਨ ਨੇ ਬੂਟੇ ਲਾਏ ਹੋਣ, ਜਿਹੜੀ ਸੜਕ ਦੇ ਉੱਪਰ ਥਾਂ ਛੱਡਿਆ ਹੋਵੇ ਤੇ ਲੋਕ ਉੱਥੇ ਅਸੀਸਾਂ ਦਿੰਦੇ ਆ, ਕਹਿੰਦੇ ਇਹ ਗੁਰੂ ਨਾਨਕ ਦੀ ਬਾਣੀ ਨੂੰ ਸਮਝਣ ਵਾਲਾ ਕੋਈ ਗੁਰਮੁਖ ਜਾਪਦਾ ਜਿਹਨੇ ਸਮਾਜ ਦੀ ਸੇਵਾ ਦੇ ਲਈ ਇੰਨਾ ਯੋਗਦਾਨ ਪਾਇਆ। ਖੈਰ, ਸਮੇਂ ਦੀ ਸਮਾਪਤੀ ਹੋ ਰਹੀ ਹੈ, ਬੇਨਤੀ ਕਰਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਗੁੱਛਾ ਹੋਏ ਤਰਕਾਨੂਆ ਕਿਉਂ ਵੜੀਆ ਦੱਖ ਹੈ। ਦੱਖ ਹੈ ਦਾ ਭਾਵ ਹੁੰਦਾ ਅੰਗੂਰ, ਵੇਖਣ ਨੂੰ ਅੰਗੂਰ ਤੇ ਕਰਤੋਨੇ ਇੱਕੋ ਜਿਹੇ ਜਾਪਦੇ ਨੇ ਪਰ ਦੋਵਾਂ ਦੇ ਸਵਾਦ ਦੇ ਵਿੱਚ, ਦੋਵਾਂ ਦੇ ਵਿਵਹਾਰ ਦੇ ਵਿੱਚ, ਦੋਵਾਂ ਦੇ ਕਿਰਦਾਰ ਦੇ ਵਿੱਚ ਫਰਕ ਹੁੰਦਾ। ਦੂਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਅੱਖ ਹੈ। ਪੁਰਾਣੇ ਸਮੇਂ ਦੇ ਵਿੱਚ ਅੱਕ ਹੁੰਦੀ ਸੀ ਜੀ, ਔੜ ਦੇ ਵਿੱਚ ਹੁਣ ਅੱਕ ਵੀ ਖਤਮ ਹੋ ਗਈ। ਔੜ ਦੇ ਵਿੱਚ ਕਿਤੇ ਕਿਤੇ ਅੱਕ ਦੇ ਬੂਟੇ ਨੇ, ਅੱਕ ਬੜੀ ਗੁਣਕਾਰੀ ਹੈ, ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ, ਕੌੜੀ ਬਹੁਤ ਹੁੰਦੀ ਹੈ। ਅੱਕ ਨੂੰ ਇੱਕ ਖੱਖੜੀ ਲੱਗਦੀ ਹੈ, ਵੇਖਣ ਨੂੰ ਐਨ ਅੰਬੀ ਵਰਗੀ ਹੁੰਦੀ ਹੈ, ਜਿੱਦਾਂ ਅੱਜ ਕੱਲ੍ਹ ਅੰਬੀਆਂ ਲੱਗੀਆਂ ਹੋਈਆਂ ਨੇ ਨਾ ਜੀ, ਇਸੇ ਤਰ੍ਹਾਂ ਅੱਕ ਵੀ ਅੰਬੀ ਵਰਗੀ ਹੁੰਦੀ ਹੈ, ਹਰੀ ਹੁੰਦੀ ਹੈ, ਉਹਨਾਂ ਕੋ ਉਹਦਾ ਸਾਈਜ਼ ਹੁੰਦਾ। ਪਰ ਜਦੋਂ ਸਵਾਦ ਦੀ ਗੱਲ ਆਉਂਦੀ ਹੈ, ਅੰਬੀ ਬੜੀ ਖੱਟੀ ਮਿੱਠੀ ਹੁੰਦੀ ਹੈ, ਪਰ ਅੱਕ ਬਹੁਤ ਕੌੜੀ ਹੁੰਦੀ ਹੈ। ਤੀਜੀ ਉਦਾਹਰਨ ਭਾਈ ਗੁਰਦਾਸ ਸਾਹਿਬ ਦਿੰਦੇ ਨੇ, ਗਹਿਣੇ ਜੋ ਸਰਪੋਸ ਦੇ ਨਹੀਂ ਸੋਏ ਨਾ ਸੱਖ ਹੈ। ਜਿਵੇਂ ਜਰਪੋਸ ਦੇ ਗਹਿਣੇ ਹੁੰਦੇ ਆ ਆਰਟੀਫਿਸ਼ਲ ਹੁੰਦੇ, ਉਹ ਵੀ ਪੀਲੇ ਹੈ, ਪਰ ਸੋਨਾ ਜਿਹੜਾ ਜੀ ਉਹ ਓਰੀਜਨਲ ਹੁੰਦਾ। ਮੈਂ ਸਮਾਂ ਹੋ ਰਿਹਾ ਕੇਵਲ ਬੇਨਤੀ ਕਰਦਾ ਚਲਾਂ, ਹੀਰਾ ਅਤੇ ਭਾਂਟੇ ਇੱਕੋ ਜਿਹੇ ਹੁੰਦੇ ਆ ਪਰ ਗੁਣਾਂ ਦੇ ਵਿੱਚ ਫਰਕ ਹੁੰਦਾ, ਦੁੱਧ ਅਤੇ ਲੱਸੀ ਇੱਕੋ ਜਿਹੀ ਹੁੰਦੀ ਹੈ ਪਰ ਗੁਣਾਂ ਦੇ ਵਿੱਚ ਫਰਕ ਹੁੰਦਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਕਿ ਜਿਹੜੇ ਸਾਧੂ ਹੁੰਦੇ ਨੇ ਨਾ, ਅਸਾਧ ਹੁੰਦੇ ਨੇ, ਉਹ ਕਿਰਦਾਰਾਂ ਦੇ ਕਰਕੇ, ਬੋਲਾਂ ਦੇ ਕਰਕੇ ਪਛਾਣੇ ਜਾਂਦੇ ਆ। ਇਸ ਕਰਕੇ ਬਾਹਰੋਂ ਕਾਜੀ ਨਹੀਂ ਬਣਨਾ, ਬਾਹਰੋਂ ਬ੍ਰਾਹਮਣ ਨਹੀਂ ਬਣਨਾ, ਬਾਹਰੋਂ ਜੋਗੀ ਨਹੀਂ ਬਣਨਾ, ਅੰਦਰੋਂ ਵੀ ਆਪਣੇ ਆਪ ਨੂੰ ਚੇਂਜ ਕਰਨ ਦੀ ਵੱਡੀ ਲੋੜ ਹੈ ਜੀ।
ਸੋ ਜੋਗੀ ਜੋ ਜੁਗਤ ਪਛਾਣ,
ਜਿਹੜਾ ਅਸਲ ਦੇ ਵਿੱਚ ਜੋਗਤੀ ਨੂੰ ਪਛਾਣ ਜਾਂਦਾ, ਸੰਸਾਰ ਚ ਕਿਵੇਂ ਰਹਿਣਾ, ਮਨੁੱਖਤਾ ਦੀ ਸੇਵਾ ਕਿਵੇਂ ਕਰਨੀ ਹੈ, ਉਹਨੂੰ ਅਸਲ ਜੋਗੀ ਕਿਹਾ ਜਾਂਦਾ ਹੈ।
ਗੁਰ ਪ੍ਰਸਾਦੀ ਏਕੋ ਜਾਣ,
ਗੁਰੂ ਦੀ ਕਿਰਪਾ ਦੇ ਨਾਲ ਇੱਕ ਆਕਾਰ ਪੁਰਖ ਵਾਹਿਗੁਰੂ ਦਾ ਆਰਾਧਨ ਕਰਦਾ ਹੈ।
ਕਾਜੀ ਸੋ ਜੋ ਉਲਟੀ ਕਰੇ,
ਕਾਜੀ ਉਹ ਹੈ ਜਿਹੜਾ ਮੰਦੇ ਕਰਮਾਂ ਵੱਲੋਂ ਝੂਠ ਵਾਲੇ ਪਾਸਿਓਂ ਆਪਣੇ ਆਪ ਨੂੰ ਉਲਟ ਕਰ ਲੈਂਦਾ ਹੈ, ਮੂੰਹ ਫੇਰ ਲੈਂਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੇ,
ਗੁਰੂ ਦੀ ਕਿਰਪਾ ਦੇ ਨਾਲ ਜਿਉਂਦਿਆਂ ਐ ਮਰਿਆਰਗਾ ਹੁੰਦਾ, ਕਹਿਣ ਤੋਂ ਭਾਵ ਕਿ ਆਪਣਾ ਆਪ ਮਨੁੱਖਤਾ ਤੋਂ ਕੁਰਬਾਨ ਕਰਦਾ, ਆਪਣਾ ਆਪ ਨਿਆਂ ਤੋਂ ਕੁਰਬਾਨ ਕਰਦਾ, ਆਪਣਾ ਆਪ ਸੱਚ ਤੋਂ ਕੁਰਬਾਨ ਕਰਦਾ ਹੈ।
ਸੋ ਬ੍ਰਹਮਨ ਜੋ ਬ੍ਰਹਮ ਵਿਚਾਰ,
ਅਸਲ ਦੇ ਵਿੱਚ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਉਸੇ ਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ। ਬਾਹਰੀ ਤੌਰ ਤੇ ਭੇਖੀ ਕੋਈ ਬ੍ਰਾਹਮਣ ਨਹੀਂ ਹੋ ਸਕਦਾ।
ਆਪ ਤਰੈ ਸਗਲੇ ਕੁਲ ਤਾਰੈ,
ਉਹ ਸੰਸਾਰ ਨੂੰ ਤਾਰਨ ਦੀ ਜਿਹੜਾ ਗੱਲ ਕਰਦਾ ਬ੍ਰਾਹਮਣ, ਕਈ ਵਾਰੀ ਆਪ ਡੁੱਬਿਆ ਹੁੰਦਾ, ਜੇਕਰ ਉਹ ਬ੍ਰਹਮ ਨੂੰ ਵਿਚਾਰੇਗਾ ਆਪ ਵੀ ਤਰੇਗਾ ਤੇ ਆਪਣੇ ਕੁਲ ਦਾ ਵੀ ਉਧਾਰ ਕਰ ਲਵੇਗਾ।
ਦਾਨਸ ਬੰਦ ਸੋਈ ਦਿਲ ਧੋਵੇ,
ਬਹੁਤ ਕਮਾਲ ਦਾ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਹਿੰਦੇ ਦਾਨਿਸ਼ਮੰਦ ਉਹੀ ਹੈ ਜੋ ਦਿਲ ਨੂੰ ਧੋਂਦਾ, ਦਿਲ ਨੂੰ ਭਾਵ ਆਪਣੇ ਕਿਰਦਾਰ ਨੂੰ ਸਾਫ਼ ਕਰਦਾ, ਪਾਣੀ ਵਾਂਗੂ ਨਿਰਸ਼ਲ ਰਹਿੰਦਾ, ਸ਼ੀਸ਼ੇ ਵਾਂਗੂ ਸਾਫ਼ ਰਹਿੰਦਾ। ਜੋ ਦਿਲ ਦੇ ਵਿੱਚ ਹੈ ਉਹੀ ਉਹਦੇ ਮੁੱਖ ਦੇ ਵਿੱਚ ਹੋਵੇ, ਉਹਨੂੰ ਦਾਨਿਸ਼ਮੰਦ ਕਿਹਾ ਜਾ ਸਕਦਾ। ਜਿਹਦੇ ਅੰਦਰ 100 ਜਲੇਬੀ ਵਰਗੇ ਵਲ ਹੋਣ ਤੇ ਉਹ ਦੁਨੀਆ 'ਚ ਢੰਡੋਰਾ ਪਿੱਟੇ ਕਿ ਨਹੀਂ ਮੈਂ ਬੜਾ ਦਾਨਿਸ਼ਮੰਦ ਹਾਂ, ਮਹਾਰਾਜ ਕਹਿੰਦੇ ਉਹਨੂੰ ਦਾਨਿਸ਼ਮੰਦ ਨਹੀਂ ਕਿਹਾ ਜਾ ਸਕਦਾ। ਦਾਨਿਸ਼ਮੰਦ ਅਸਲ ਦੇ ਵਿੱਚ ਆਪਣੇ ਦਿਲ ਨੂੰ ਧੋਂਦਾ ਹੈ।
ਮੁਸਲਮਾਨ ਸੋਈ ਮਲ ਖੋਵੇ,
ਜਿਹੜਾ ਆਪਣੇ ਅੰਦਰ ਦੀ ਮੈਲ ਨੂੰ ਖੋਲੇ, ਮੈਲ ਨੂੰ ਖਤਮ ਕਰਦੇ, ਉਹਨੂੰ ਮੁਸਲਮਾਨ ਕਿਹਾ ਜਾਂਦਾ ਹੈ।
ਪੜਿਆ ਬੂਝੈ ਸੋ ਪਰਵਾਨ,
ਅਸਲ ਦੇ ਵਿੱਚ ਮਨੁੱਖ ਜੋ ਪੜ੍ਹਦਾ ਉਹਨੂੰ ਬੁੱਝਦਾ ਵੀ ਹੈ ਉਹ ਪ੍ਰਵਾਨ ਕਿਹਾ ਜਾ ਸਕਦਾ। ਕੇਵਲ ਟੋਟਾ ਰਟਨ ਉਹਨੂੰ ਪ੍ਰਵਾਨਗੀ ਗੁਰੂ ਘਰ ਦੇ ਵਿੱਚ ਕੋਈ ਨਹੀਂ।
ਜਿਸ ਸਿਰ ਦਰਗਹਿ ਕਾ ਨਿਸ਼ਾਨ,
ਜਿਹੜਾ ਪੜ੍ਹ ਕੇ ਬੁੱਝਦਾ ਹੈ ਉਹ ਪ੍ਰਵਾਨ ਹੋ ਜਾਂਦਾ ਤੇ ਉਹਦੇ ਟਿੱਕੇ ਦੇ ਉੱਪਰ, ਉਹਦੇ ਮੱਥੇ ਦੇ ਉੱਪਰ ਦਰਗਾਹ ਦਾ ਟਿੱਕਾ ਲੱਗ ਜਾਂਦਾ, ਦਰਗਾਹ ਦਾ ਨਿਸ਼ਾਨ ਲੱਗ ਜਾਂਦਾ। ਕਹਿਣ ਤੋਂ ਭਾਵ ਉਹਦਾ ਮਸਤਕ, ਉਹਦਾ ਕਿਰਦਾਰ ਹਮੇਸ਼ਾ ਖਿੜਿਆ ਰਹਿੰਦਾ, ਹੀਰੇ ਵਾਂਗੂ ਚਮਕਦਾ ਰਹਿੰਦਾ, ਸੋਨੇ ਵਾਂਗੂ ਮਹਿੰਗਾ ਹੋ ਜਾਂਦਾ ਹੈ। ਸੋ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਵੀ ਬਾਹਰੀ ਭੇਖ ਨੂੰ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਨਤਾ ਨਹੀਂ, ਅੰਦਰੋਂ ਵੀ ਮਨੁੱਖ ਨੂੰ ਸੱਚਾ ਤੇ ਸੁੱਚਾ ਇਨਸਾਨ ਹੋਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਆਪਣੇ ਵਿਚਾਰ ਆਪ ਕਰਵਾ ਲਈ, ਸਮੁੱਚੀ ਸੰਗਤ ਦਾ, ਦਾਸ ਦੇ ਕੋਲੋਂ ਬੋਲਦਿਆਂ ਹੋਈਆਂ ਗਲਤੀਆਂ ਤਰੁੱਟੀਆਂ ਦੀ ਦੋਵੇਂ ਹੱਥ ਜੋੜ ਕੇ ਮੈਂ ਖਿਮਾ ਦੀ ਯਾਚਨਾ ਕਰਦਾ ਹਾਂ। ਖਿਮਾ ਬਖਸ਼ਣੀ ਜੀ, ਦਿਓ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਾਨਸ ਬੰਦ ਸੋਈ ਦਿਲ ਧੋਵੇ, ਮੁਸਲਮਾਨ ਸੋਈ ਮਲ ਖੋਵੇ, ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।